ਜੁਗਾਦ ਗੁਰੇ ਨਵੇਂ ਸਤ ਗੁਰੇ ਨਵੇਂ ਸ੍ਰੀ ਗੁਰੂ ਤੇਵ ਨਵੇਂ ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਅੱਜ ਸਵੇਰੇ ਧਰਮ ਤੇ ਕਰਮ ਦੀ ਜਗ੍ਹਾ ਸਿੱਖ ਧਰਮ ਵਿੱਚ ਕੀ ਹੈ? ਸੱਚ ਤਾਂ ਇਹ ਹੈ ਕਿ ਜਿਹੜੀ ਹਿਊਮਨ ਮੈਗਨੈਟਿਕ ਸਾਈਕੀ ਹੈ ਜਾਂ ਇਹ ਜਿਹੜਾ ਪ੍ਰਾਣਾ ਦਾ ਵਾਹਨ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਜਿਹਨੂੰ ਤੁਸੀਂ ਜਪਜੀ ਸਾਹਿਬ ਦੇ ਸਲੋਕ 'ਚ ਪਵਨ ਗੁਰੂ ਕਹਿੰਦੇ ਹੋ, ਇਹਦਾ ਜਿਉਣਾ ਕੋਈ ਡੰਗਰ ਦੇ ਜਿਉਣ ਤੋਂ ਵੱਧ ਘੱਟ ਨਹੀਂ। ਇਹ ਐਨੀਮਲ ਇੰਸਟਿੰਕਟ ਹੈ। ਆ ਜੋ ਕੁਝ ਵੀ ਇੱਥੇ ਅਸੀਂ ਕਰਦੇ ਹਾਂ ਉਹਦੇ 'ਚ ਕੋਈ ਅਸੀਂ ਕੋਈ ਚੰਗੀ ਗੱਲ ਨਹੀਂ ਕਰਦੇ। ਆ ਜਿੰਨੀ ਫੂਕ ਲੈਂਦੇ ਹੋ ਤੁਸੀਂ ਅਤੇ ਆ ਫਟਕੇ ਮਾਰਦੇ ਹੋ, ਹਮਨੇ ਯੇ ਕਰਦੇ, ਹਮਨੇ ਲੱਖ ਕਮਾ ਲਿਆ, ਕਰੋੜ ਕਮਾ ਲਿਆ, ਇਹ ਤੁਸੀਂ ਕਮਾਇਆ ਹੀ ਕੋਈ ਨਹੀਂ, ਇਹ ਤਾਂ ਪੁਨਰ ਜਨਮ ਦਾ ਖੱਟ ਲਿਆ। ਆਪਣੀ ਅਕਲ ਨਾਲ ਤਾਂ ਇੱਥੇ ਧੇਲਾ ਨਹੀਂ ਕਮਾ ਸਕਦਾ ਕੋਈ। ਇਹ ਸਾਇੰਟੀਫਿਕਲੀ ਗੱਲ ਗਲਤ ਹੈ ਕਿ ਮੈਗਨੈਟਿਕ ਸਾਈਕੀ ਦੀ ਫਰੀਕੁਐਂਸੀ ਤੁਸੀਂ ਚੇਂਜ ਕਰੋ। ਮਨੁੱਖ ਦਾ ਕੀ ਕੰਮ ਹੈ ਉਹ ਚੇਂਜ ਕਰ ਲੈ। ਜਿੰਨੇ ਪ੍ਰਾਣ ਦਿੱਤੇ ਅਤੇ ਜਿੰਨੀ ਪ੍ਰਾਣ ਸ਼ਕਤੀ ਦਿੱਤੀ ਅਤੇ ਜਿਤਨੀ ਉਸ ਪ੍ਰਾਣ ਸ਼ਕਤੀ ਦੇ ਵਿੱਚ ਤਾਕਤ ਦਿੱਤੀ ਉਹ ਤਾਂ ਤੁਹਾਨੂੰ ਅਕਾਲ ਪੁਰਖ ਨੇ ਦਿੱਤੀ, ਆਪ ਤਾਂ ਤੁਹਾਡੇ 'ਚ ਹੱਕ ਨਹੀਂ ਕੋਈ ਉਹਦਾ। ਇੱਕ ਅਜਿਹੇ ਬੰਦੇ ਨੇ ਝੱਲ ਵਲੇ ਹੋ ਜਾ ਕੇ ਗੱਲ ਕਰਦੇ ਨੇ ਸਾਰੇ ਉਹਨਾਂ ਨੂੰ ਫਤਿਹ ਫਤਿਹ ਹੋ ਜਾਂਦੀ। ਇੱਕ ਬੰਦੇ ਨੇ ਸਾਰੀ ਅਕਲ ਦੇ ਪੜਪੰਜ ਲਾਓ ਅਤੇ ਮੂੰਹ ਦੇ ਭਾਰਾ ਡਿੱਗੇ ਲਓ। ਕਈ ਜਿਹੇ ਬੰਦੇ ਨੇ ਸਾਰੀ ਉਮਰ ਰੋਟੀ ਨਸੀਬ ਨਹੀਂ ਹੁੰਦੀ, ਮੰਗਦਿਆਂ ਖਾਂਦਿਆਂ ਵੀ ਨਹੀਂ ਮਿਲਦੀ। ਕਈ ਉਹ ਨੇ ਜਿਹਨਾਂ ਨੂੰ ਲੋਕ ਥਾਲੀਆਂ ਪਰੋਸ ਕੇ ਦੇਣਗੇ ਲੇਕਿਨ ਉਹਨਾਂ ਦੇ ਨੇੜੇ ਅਕਲ ਨਹੀਂ ਲੰਘੀ। ਅਗਰ ਇਹ ਸਾਰੀ ਸ੍ਰਿਸ਼ਟੀ ਦਾ ਨਕਸ਼ਾ ਖਿੱਚ ਕੇ ਵੇਖੋ ਤਾਂ ਤੁਹਾਨੂੰ ਸਾਰੀ ਸ੍ਰਿਸ਼ਟੀ ਦੇ ਵਿੱਚ ਅਕਾਲ ਪੁਰਖ ਦੱਸੇਗਾ, ਆਪਾ ਦੱਸੇਗਾ ਨਹੀਂ। ਉਹ ਬਾਤ ਇਹ ਹੈ ਕਿ ਆਲਾ ਦੁਆਲਾ ਤਾਂ ਤੁਸੀਂ ਵਹਿੰਦੇ ਨਹੀਂ, ਆਪ ਹੀ ਸ਼ੀਸ਼ੇ ਕੇ ਖਲੋ ਗਏ, ਆਪਣੀ ਤਰੀਫ ਆਪ ਹੀ ਕਰਦੇ ਰਹੇ, ਫਿਰ ਆਪ ਹੀ ਅੱਖਾਂ ਬੰਦ ਕੀਤੀਆਂ, ਖੋਲੀਆਂ, ਟੱਡ ਕੇ ਵੇਖੀਆਂ, ਫਿਰ ਚੁਣੀਆਂ ਕਰ ਲਈਆਂ ਅਤੇ ਆਪਣੀ ਤਰੀਫ ਕਰਦੇ ਰਹੇ, ਫਿਰ ਬਾਲ ਬੱਚੇ ਨੂੰ ਵੇਖਿਆ, ਜਨਾਨੀ ਨੂੰ ਕਿਹਾ ਮੇਰੀ ਤਰੀਫ ਕਰਦੀ ਹੈ ਕਿ ਨਹੀਂ, ਬੱਚਿਆਂ ਨੂੰ ਕਿਹਾ ਮੇਰੀ ਤਰੀਫ ਕਰੋ, ਗੁਰਦੁਆਰੇ ਆ ਗਿਆ ਤਾਂ ਇੱਥੇ ਤਰੀਫ ਕਰਾਉਣੀ ਸ਼ੁਰੂ ਕਰ ਦਿੱਤੀ। ਗੁਰੂ ਦੇ ਦੁਆਰੇ ਨੂੰ ਗੁਰੂ ਦਾ ਦੁਆਰਾ ਹੀ ਨਹੀਂ ਕੁਝ ਸਮਝਦਾ, ਇੱਥੇ ਵੀ ਤਰੀਫ ਕਰਾਉਂਦੇ ਨੇ। ਜਾਣ ਤਾਂ ਤੁਹਾਡੀ ਛੁੱਟੀ ਨਹੀਂ, ਇੰਨੇ ਭੁੱਖੇ ਹੋ ਤੁਸੀਂ, ਮਹਾਂਕਾਲ ਭੁੱਖੇ, ਹਰ ਵੇਲੇ ਤਰੀਫ, ਕੋਈ ਮੇਰੀ ਤਰੀਫ ਕਰੇ, ਕੋਈ ਮੈਨੂੰ ਜੀਆਂ ਨੂੰ ਆਖੇ, ਕੋਈ ਮੈਨੂੰ ਸਤਿਕਾਰੇ, ਕੋਈ ਮੈਨੂੰ ਪਿਆਰ ਕਰੇ। ਉਹ ਭਲਿਆ ਆਇਆ ਆਪਣਾ ਵਕਤ ਘੱਟ, ਛੁੱਟੀ ਕਰ ਦੇ, ਜਾ ਘਰ, ਇੱਥੇ ਕੀ ਪਿਆ ਹੈ? ਆ ਹੁਣ ਅਸੀਂ ਹੋਟਲ ਠਹਿਰੇ ਹਾਂ ਤਾਂ ਕੱਲ੍ਹ ਕੇ ਪਰਸੋਂ ਤੁਰ ਜਾਣਾ, ਕੋਈ ਚਾਦਰਾਂ ਨਾਲ ਚੁੱਕ ਕੇ ਲੈ ਜਾਣੀਆਂ ਨੇ। ਉੱਠੇ ਟੁਰੇ ਬੁਚਕਾ ਚੁੱਕਿਆ ਗਿਆ, ਆਪਣੇ ਕਰਮਾਂ ਦਾ ਬੁਚਕਾ ਚੁੱਕੋ, ਜਾਓ। ਆ ਨੀਹਾਂ 10 ਫੁੱਟ ਲੰਮੀਆਂ ਕਰੀ, ਇਹਦੇ 'ਚ 6 ਗੁਣਾ ਸੀਮਿੰਟ ਪਾਈ, 4 ਲੋਹਾ ਪਾਈ, ਇਹ ਮੜੀ ਬਣਾ ਕੇ ਕਿਹਦੇ ਵਾਸਤੇ ਚੱਲਿਆ ਭਲਿਆ? ਇੱਥੇ ਤਾਂ ਟਿਕਣਾ ਨਹੀਂ, ਅੱਗੇ ਜਾਣ ਵਾਸਤੇ ਤਖਤਾ ਹੀ ਸਾਫ਼ ਹੈ। ਘਰ ਦਾ ਫਿਕਰ ਨਹੀਂ, ਜਿਹੜਾ ਘਰ ਨਹੀਂ ਉਹਦਾ ਫਿਕਰ ਹੈ, ਜਿੱਥੋਂ ਆਏ ਜਿਹਦਾ ਸੰਗ ਹੈ ਉਹਦਾ ਫਿਕਰ ਨਹੀਂ। ਅੱਜ ਸਾਰੇ ਸਿੱਖਾਂ ਕੋਲ ਇੱਕ ਗੱਲ ਪੁੱਛੀਏ ਭਾਈ, ਸਾਰੇ ਹੀ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹ ਕੇ ਤੇ ਫਿਰ 40ਵੀਂ ਪੜ੍ਹਦੇ ਹੋ, ਕਿੱਡਾ ਵੱਡਾ ਝੂਠ ਹੈ ਮਗਰੋਂ ਕਰਦੇ ਸ੍ਰੀ ਆਨੰਦ ਸਾਹਿਬ ਜੀ ਕੀ ਅਰਦਾਸ। ਲੋ ਕਰ ਲੋ ਗੱਲ ਸਾਹਮਣੇ, ਗੁਰੂ ਦੇ ਖਲੋਣਾ, ਗੁਰੂ ਦਾ ਸਿੱਖ, ਗਲ 'ਚ ਪੱਲੜਾ ਪਾਇਆ, ਹੱਥ ਜੋੜੇ ਨੇ ਸੱਚੇ ਪਾਤਸ਼ਾਹ ਆਪਦੀ ਆਨੰਦ ਸਾਹਿਬ ਤੇ ਮਧਾਵਨੀ ਜੀ ਕੀ ਅਰਦਾਸ। ਲੋ ਕਰ ਲੋ ਗੱਲ ਭਾਈ, ਅਰਦਾਸ ਵਿੱਚ ਵੀ ਝੂਠ ਤੇ ਪਹਿਲੀਆਂ ਤੂੰ 5 ਪੌੜੀਆਂ ਪੜ੍ਹੀਆਂ ਨੇ ਤੇ ਮਗਰੋਂ ਤੂੰ 40ਵੀਂ ਪੜ੍ਹੀ ਹੈ, ਤੇ ਉੱਥੇ ਵੀ ਤੂੰ ਆਨੰਦ ਨਹੀਂ ਕਿਹਾ, ਆਨੰਦ ਹੀ ਕਹਿੰਦਾ, ਆਮ ਸੰਗਤ ਆਨੰਦ ਹੀ ਕਹਿੰਦੀ ਹੈ। ਫਿਰ ਮਹਾਰਾਜ ਦੇ 5 ਪੱਤਰੇ ਪੜ੍ਹ ਲਿਆ ਕਰੋ, ਮਗਲੋਂ ਫਿਰ ਆਪਣਾ ਰਾਗਮਾਲਾ ਪੜ੍ਹ ਲਈ, ਹੇ ਸੱਚੇ ਪਾਤਸ਼ਾਹ ਅਖੰਡ ਪਾਤਸ਼ਾਹ ਜੀ ਕੀ ਅਰਦਾਸ, ਫਰਕ ਕੀ ਹੈ ਜੀ ਉਹਦੇ 'ਚ? ਫਿਰ ਬੱਚੇ ਜੀ ਸਾਡੇ ਝੂਠ ਬੋਲਦੇ, ਸਾਡੇ ਆਖੇ ਨਹੀਂ ਲੱਗਦੇ, ਗੁਰੂ ਦੀ ਗੱਲ ਨਹੀਂ ਕਦੇ। ਕਿੱਡਾ ਵੱਡਾ ਕਰਮ ਹੈ ਝੂਠ ਦਾ। ਉਹ ਵਹਿੰਦੇ ਨੇ ਡੈਡੀ ਵਟ ਇਜ਼ ਹੈਪਨਿੰਗ, ਇਹ ਕੀ ਪਿਆ ਹੁੰਦਾ? ਡੈਡੀ ਸਮਝਦਾ ਕਿ ਮੇਰੀ ਬੱਗੀ ਦਾੜੀ ਦੇ ਰੋਹਬ ਥੱਲੇ ਹੁਣ ਥੱਲੇ ਲੰਮਾ ਪਿਆ ਰਿਹਾ, ਇਹ ਬੋਲੇ ਚਾਲੇ ਨਾ। ਉਹ ਵੱਡਾ ਹੋ ਜਾਂਦਾ ਹੁੰਦਾ, ਸਾਰਾ ਹੈ ਹੀ ਪਖੰਡ, ਤੇ ਗੱਲਬਾਤ ਹੀ ਕੋਈ ਨੀ, ਇੱਥੇ ਸਮਝੀ ਕੋਈ ਨੀ, ਕੋਈ ਕਿਸੇ ਨੇ ਸਮਝਾਇਆ ਨੀ, ਕਿਸੇ ਤਹਿ ਚ ਬੈਠੀ ਨਹੀਂ, ਅੰਤਰ ਗੁਰੂ ਕਿਸੇ ਇਰਾਦਿਆ ਨਹੀਂ, ਤੇ ਗੁਰੂ ਕਿਹਦੇ ਨਾਲ ਬਹਿ ਜਾਏਗਾ ਕੋਲ ਤੁਹਾਡੇ। ਇਹ ਤਾਂ ਸਭ ਤੋਂ ਵੱਡਾ ਜੀਵਨ ਚ ਧੋਖਾ ਹੈ ਕਿ ਧਰਮ ਚ ਪੈਦਾ ਹੋ ਕੇ ਗੁਰੂ ਵਾਲੇ ਪੈਦਾ ਹੋ ਕੇ। ਦੇਖੋ ਜੀ, ਦੁਨੀਆਂ ਤੇ ਕਿਧਰੇ ਗੁਰੂ ਲੱਭਣ ਵਾਸਤੇ ਸਾਰੀ ਦੁਨੀਆਂ ਧੱਕੇ ਖਾਂਦੀ ਫਿਰਦੀ ਹੈ, ਤੁਸੀਂ ਜੰਮਦੇ ਹੋ ਤੇ ਬਾਹਰ ਤੁਹਾਡਾ ਗੁਰੂ ਤਿਆਰ ਹੈ। ਗੁਰੂ ਤੋਂ ਤੁਹਾਡਾ ਨਾਂ, ਗੁਰੂ ਦੇ ਅਕਸ਼ਰ ਤੋਂ ਤੁਹਾਡੀ ਬਾਣੀ, ਗੁਰੂ ਦੇ ਅਕਸ਼ਰ ਤੋਂ ਤੁਹਾਡਾ ਜਿਹੜਾ ਚਾਲੂ ਨਾਂ ਹੈ, ਗੁਰੂ ਦੇ ਤੁਸੀਂ ਚਰਨੀ ਲੱਗਦੇ ਹੋ, ਤੁਹਾਡਾ ਸਾਰਾ ਹਿਸਾਬ ਕਿਤਾਬ ਹੀ ਗੁਰੂ ਨਾਲ ਸ਼ੁਰੂ ਹੁੰਦਾ। ਤਾਂ ਤੁਸੀਂ ਗੁਰੂ ਨੂੰ ਕਰਮ ਬਣਾ ਦਿੱਤਾ ਧਰਮ ਦੀ ਥਾਂ ਤੇ, ਕਿੱਥੇ ਮੁਕਤੀ ਮਿਲੇਗੀ, ਕਿੱਥੇ ਸ਼ਾਂਤੀ ਆਵੇਗੀ, ਕਿੱਥੇ ਤੁਸੀਂ ਆਪਣੇ ਆਪ ਵਿੱਚ ਨਿਰਾਕਾਰ ਰੂਪ ਵਿੱਚ ਸਮਾ ਕੇ ਓਂਕਾਰ ਦੇ ਸ਼ਬਦ ਨੂੰ ਸਮਝ ਸਕੋਗੇ? ਮੈਨੂੰ ਤਾਂ ਅੱਜ ਸਮਝ ਨਹੀਂ ਆਉਂਦੀ। 15 ਸਾਲ ਹੋ ਗਏ ਨੇ ਮੈਨੂੰ ਉੱਥੇ ਅਮਰੀਕਾ 'ਚ ਪੜ੍ਹਾਉਂਦਿਆਂ, 55 ਸਾਲ ਦੀ ਉਮਰ ਹੋ ਗਈ, ਇਸ ਗੱਲ ਨੂੰ ਸੋਚਦਿਆਂ ਵੀ ਇਹਨਾਂ ਜੀ ਜਨਤਾ ਦਾ ਬਣੇਗਾ ਕੀ, ਇਹ ਕਿਹੜੇ ਪਾਟੋ ਬਾਅਦ 'ਚ ਪੈ ਗਏ ਹੋ ਤੁਸੀਂ ਵੀ ਤੁਹਾਡਾ ਸਭ ਕੁਛ ਠੀਕ ਹੈ? ਠੀਕ ਤਾਂ ਹੈ ਹੀ ਨਹੀਂ, ਬੇਸ ਹੀ ਠੀਕ ਨਹੀਂ, ਧਰਮ ਦੀ ਸਮਝ ਨਹੀਂ। ਕਰਮ ਤਾਂ ਕਰਨਾ ਹੀ ਨੇ, ਕਰਮ ਇਸ ਕਰਕੇ ਕਰਨੇ ਕਿ ਪੁਰਲੇ ਜਨਮ ਦੇ ਕਰਮ ਨੇ। ਇੱਥੇ ਤੁਸੀਂ ਕਈ ਤੁਹਾਡੇ ਚੋਂ ਇੱਥੇ ਸਿੰਗਾਪੁਰ ਹੋਣਗੇ, ਛੋਟੇ ਜਿਹੇ ਐਵੇਂ ਸਾਈਕਲ 'ਤੇ ਹੱਟੀ ਹੋਣੀ ਆ, ਅੱਜ ਉਹਨਾਂ ਦੀਆਂ 10-10 ਹੱਟੀਆਂ ਨੇ, ਕੋਈ 10 ਹੱਟੀਆਂ ਉਹਨਾਂ ਵਧਾ ਲਈਆਂ ਨੇ ਵੀ ਉਹਨਾਂ ਦੀ ਸਾਈਕਲ 'ਚ ਫੂਕ ਜ਼ਿਆਦਾ ਭਰੀ ਗਈ ਹੈ ਵੀ ਉਹ ਵੱਡੇ ਹੋ ਗਏ ਨੇ, ਇਹ ਨਹੀਂ ਗੱਲ, ਇਹ ਗੱਲ ਗਲਤ ਹੈ ਬਿਲਕੁਲ। ਜਿਹੜੀ ਇੱਥੇ ਪਰਾਲਪਤ ਹੈ ਉਹ ਤਾਂ ਪਰਾਲਪਤ ਹੈ, ਉਨੀ ਹੀ ਮਿਲਣੀ ਹੈ, ਨਾ ਇੰਨਾ ਵੱਧ ਨਾ ਇੰਨਾ ਘੱਟ। ਪਰ ਬੰਦੇ ਨੂੰ ਤੇ ਹੰਕਾਰ ਹੈ ਜੀ, ਇਹ ਹੁਣ ਕਰਮ ਹੈ ਨਾ ਵੀ ਮੈਂ ਦੇਣਾ, ਇਹ ਧਰਮ ਹੈ, ਦਾਤੇ ਦੀ ਦਾਤ ਹੈ ਜੀ। ਔਰ ਫਿਰ ਸਭ ਤੋਂ ਵੱਡਾ ਝੂਠ ਹੈ ਕਹਿਣਾ ਹੇ ਸੱਚੇ ਪਾਤਸ਼ਾਹ ਤੇਰੀ ਦਾਤ ਵਿੱਚੋਂ, ਔਰ ਉਹ ਬਿਲਕੁਲ ਕੂੜ ਹੁੰਦਾ, ਕੋਈ ਤੁਸੀਂ ਦਾਤ ਦੂਤ ਦਾਤੇ ਦੀ ਨਹੀਂ ਮੰਨਦੇ। ਵਖਾਲੇ ਦੇ ਸ਼ਬਦਾਂ ਦੀ ਜਿਹੜੀ ਇੰਟਰੋ ਮੈਗਨੇਟ ਸਾਈਕੀ ਦੀ ਰਿਟਰਨ ਹੈ, ਉਹਦੇ ਨਾਲ ਤੁਹਾਡਾ ਮਨ ਕਾਲਾ ਹੋ ਜਾਂਦਾ, ਉਹਦੇ ਨਾਲ ਤੁਹਾਡੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਉਹਦੇ ਨਾਲ ਤੁਹਾਡੀ ਜਿਹੜੀ ਰੇਡੀਐਂਟ ਬਾਡੀ ਦੀ ਚਮਕ ਹੈ ਉਹ ਖਤਮ ਹੋ ਜਾਂਦੀ ਹੈ। ਜਿੱਥੇ ਗੱਲ ਕਰੋਗੇ ਉੱਥੇ ਤੁਹਾਡੀ ਗੱਲ ਦਾ ਮੁੱਲ ਨਹੀਂ ਪਏਗਾ। ਇਹ ਸਭ ਤੋਂ ਵੱਡੀ ਇਨਸਾਨ ਦੀ ਕਮਜ਼ੋਰੀ ਹੈ, ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ ਸ਼ਬਦ। ਸ਼ਬਦ ਗੁਰੂ ਦੇ ਤੁਸੀਂ ਸਿੱਖੋ, ਸ਼ਬਦ ਦੀ ਬੜੀ ਵਿਆਖਿਆ ਤੁਹਾਡੇ 'ਚ, ਸ਼ਬਦ ਸਾਡਾ ਧਰਮ ਹੈ, ਅੱਖਰੀ ਨਾਮ ਅੱਖਰੀ ਸਲਾਹ ਅੱਖਰੀ ਗਿਆਨ ਗੀਤ ਗੁਣਗਾ ਅੱਖਰੇ, ਉਹ ਸਾਰੀ ਪੌੜੀ ਤਾਂ ਤੁਹਾਨੂੰ ਆਉਂਦੀ ਹੈ, ਲੇਕਿਨ ਤੁਹਾਡੇ ਅੱਖਰਾਂ 'ਚ ਭਾਰ ਕੋਈ ਨਹੀਂ, ਇਹਨਾਂ ਪਿੱਛੇ ਤਾਕਤ ਕੋਈ ਨਹੀਂ, ਇਹਨਾਂ ਪਿੱਛੇ ਵਜ਼ਨ ਕੋਈ ਨਹੀਂ, ਇਹਨਾਂ ਦੀ ਪੈਨੀਟ੍ਰੇਸ਼ਨ ਕੋਈ ਨਹੀਂ, ਇਹਨਾਂ ਦੀ ਸਾਈਕੋਲੋਜੀਕਲ ਇੰਟਰਵੂਮਨ ਇਫੈਕਟਿਵਨੈਸ ਕੋਈ ਨਹੀਂ, ਇਹਨਾਂ ਦਾ ਤੁਹਾਡੀ ਕਾਨਸ਼ੀਅਸਨੈਸ ਨਾਲ ਤਲਕ ਕੋਈ ਨਹੀਂ। ਨਹੀਂ ਤਾਂ ਸਿੱਖ ਬੋਲੇ ਤੇ ਉਹ ਹੁੰਦਾ ਨਾ ਜਾਏ, ਸਿੱਖ ਕਹੇ ਤੇ ਹੋਣੀ ਨਾ ਟਲ ਜਾਏ, ਸਿੱਖ ਕਹੇ ਤੇ ਦੇਸ਼ ਕਾਲ ਨੂੰ ਨਾ ਬਦਲ ਦੇ, ਸਿੱਖ ਕਹੇ ਤੇ ਵਿਧੀ ਨਾ ਬਣਾ ਦੇ। ਹੁਣ ਆ ਕਾਗਜ਼ ਦੇ ਜਿਹੜੇ ਡਾਲੇ ਡੂਲੇ ਤੁਹਾਡੇ ਸਿੰਗਾਪੁਰ ਦੇ ਤੇ ਅਮਰੀਕਾ ਦੇ ਤੇ ਜਿੱਥੋਂ ਦੇ ਹਨ, ਇਹਨਾਂ ਨਾਲ ਕੀ ਕਰ ਲਓਗੇ ਭਾਈ? ਕਦੀ ਡਾਲਰਾਂ ਨਾਲ ਸਿਹਤ ਆ ਗਈ ਹੈ ਜੀ? ਕੋਈ ਡਾਲਰਾਂ ਨਾਲ ਕਿਸੇ ਕਾਨਸ਼ੀਅਸਨੈਸ ਕਮਾ ਲਈ ਹੈ? ਕੋਈ ਡਾਲਰਾਂ ਨਾਲ ਤੁਸੀਂ ਸੁੱਖ ਖਰੀਦ ਲਓਗੇ ਜੀ? $25 ਮਿਲਦਾ ਜੀ, ਮੈਂ $500 ਲੈ ਆਵਾਂ, ਹੈ ਕਿਸੇ ਕੋਲ ਤੁਹਾਡੇ 'ਚ ਤਾਕਤ? ਕਾਲ ਨੇ ਗ੍ਰਸ ਲੈਣਾ, ਅਗਾਂਹ ਕਿੱਥੇ ਜਾਣਾ ਪਤਾ ਨਹੀਂ। ਉੱਥੇ ਇੱਕ ਸਟੋਰੀ ਸੀ, ਇੱਕ ਬੜਾ ਚੰਗਾ ਜ਼ਿਮੀਂਦਾਰ ਸੀ, ਉਹਦਾ ਚੰਗਾ ਤਗੜਾ ਫਟਕਾ ਸੀ, ਵੱਡੀ ਬਾਤਚੀਤ ਸੀ, ਸਰਦੀਆਂ ਆਉਣੀਆਂ ਅਤੇ ਪ੍ਰਬੰਧ ਬੜਾ ਤਗੜਾ, ਗਰਮੀਆਂ ਆਉਣੀਆਂ ਅਤੇ ਪਹਾੜਾਂ 'ਤੇ ਚਲੇ ਜਾਣਾ, ਸ਼ਾਹੀ ਠਾਟ, ਅੱਗੇ ਵੀ ਇੰਤਜ਼ਾਮ ਕਰਨ ਵਾਲੇ, ਪਿੱਛੇ ਵੀ ਇੰਤਜ਼ਾਮ ਕਰਨ ਵਾਲੇ। ਉਹਨੂੰ ਇੱਕ ਬੰਦਾ ਚੰਗਾ ਲੱਭ ਗਿਆ, ਉਹਨੇ ਉਹਨੂੰ ਮੈਨੇਜਰ ਬਣਾ ਲਿਆ, ਅਤੇ ਉਹ ਇਸ ਖੁਸ਼ੀ 'ਚ ਕਿ ਮੈਂ ਮੈਨੇਜਰ ਬਣ ਗਿਆ, ਉਹ ਆ ਕੇ ਕਹਿੰਦਾ ਸ਼ਾਹ ਜੀ ਕਿਰਪਾ ਕਰੋ, ਮੈਨੂੰ ਇੱਕ ਇਜਾਜ਼ਤ ਦਿਓ, ਮੈਂ ਆਖੋ ਅਤੇ ਗੰਗਾ ਦਾ ਇਸ਼ਨਾਨ ਹਰਿਦੁਆਰ ਕਰ ਆਵਾਂ। ਉਹ ਕਹਿੰਦੇ ਭਲਿਆ ਚੰਗਾ, ਜੇ ਇਹੀ ਗੱਲ ਹੈ ਤਾਂ ਚਲਾ ਜਾ, ਪਰ ਇੱਕ ਮੇਰਾ ਵੀ ਕੰਮ ਕਰੀ, ਆ ਮੇਰੀ ਹੱਥ ਦੀ ਛੜੀ ਲੈ ਜਾ, ਰਾਜ ਤੈਨੂੰ ਸਫ਼ਰ ਕਰੇਗੀ, ਇਹ ਗੰਗਾ ਹੋ ਆਵੇਗੀ। ਤੇ ਜਿਹੜਾ ਕੋਈ ਮਹਾਂਮੂਰਖ ਲੱਭੇ ਨਾ ਗੰਗਾ ਤੋਂ ਇਸ਼ਨਾਨ ਕਰਕੇ ਭਾਵੇਂ ਉਹਨੂੰ ਦੇ ਆਵੀ। ਸੱਤ ਬਚਨ, ਛੜੀ ਲੈ ਕੇ ਤੁਰ ਪਿਆ, ਆਪ ਵੀ ਤੁਰੇ ਨਾਲ, ਛੜੀ ਵੀ ਤੁਰਦੀ ਗਈ, ਤੁਰਦੀ ਤੁਰਦੀ ਆਪ ਵੀ ਇਸ਼ਨਾਨ ਕੀਤਾ, ਛੜੀ ਨੇ ਵੀ ਗੰਗਾ 'ਚ ਇਸ਼ਨਾਨ ਕੀਤਾ। ਉੱਥੇ ਆਲੇ ਦੁਆਲੇ ਕਿਹਾ ਵੀ ਸ਼ਾਹ ਨੇ ਕਿਹਾ ਸੀ ਸ਼ਾਹ ਖੁਸ਼ ਹੋ ਜਾਏਗਾ, ਕੋਈ ਮੂਰਖ ਲੱਭ ਲਾਂ, ਸਾਰੇ ਲੱਭੇ। ਜਿਹਨੂੰ ਆਖੇ ਵੀ ਆ ਛੜੀ ਲੈ ਲੈ, ਉਹ ਆਖੇ ਵੀ ਕਿਰਪਾ ਕਰ, ਛੜੀ ਜੋਗੇ ਹੈ ਹੀ ਨਹੀਂ ਅਸੀਂ। ਤੁਰਿਆ ਆ ਵਾਪਸ, ਵਾਪਸ ਆਇਆ ਅਤੇ ਹੁਣ ਗੰਗਾ ਤੋਂ ਆਏ ਦੀ ਬੜੀ ਆਦਰ ਹੋਈ, ਬੜੀ ਕਦਰ ਹੋਈ ਵੀ ਗੰਗਾ ਪਵਿੱਤਰ ਹੋ ਕੇ ਆਏ ਨੇ, ਇਸ਼ਨਾਨ ਕਰ ਆਏ ਨੇ। ਇਹਨੂੰ ਇਹਨੇ ਇੰਚਾਰਜ ਲਾ ਦਿੱਤਾ ਇੱਕ ਏਰੀਏ ਦਾ, ਪਿਆ ਮੇਰੀ ਜਿਹੜੀ ਜ਼ਿਮੀਂਦਾਰੀ ਇਹਦਾ ਤੂੰ ਇੰਚਾਰਜ ਹੈ, ਉੱਥੇ ਚਲਾ ਜਾ। ਬੜਾ ਸੁੱਖ ਮਿਲ ਗਿਆ, ਬੜੀ ਸ਼ਾਂਤੀ ਹੋਈ। ਇੱਕ ਦਿਨ ਸੁਣਿਆ ਆਇਆ ਵੀ ਸ਼ਾਹ ਹੋਰ ਹੀ ਅਕਾਲ ਚਲਾਣਾ ਕਰਨ ਲੱਗੇ ਅਤੇ ਆ ਗਿਆ, ਆ ਕੇ ਬਹਿ ਗਿਆ। ਉਹ ਕਹਿੰਦੇ ਭਾਈ ਹੁਣ ਤਾਂ ਅੰਤ ਵਕਤ ਆ ਗਿਆ। ਕਹਿੰਦਾ ਜੀ ਮੈਂ ਵੀ ਤੁਹਾਡੀ ਸੇਵਾ 'ਚ ਇਸੇ ਕਰਕੇ ਹਾਜ਼ਰ ਹੋਇਆ। ਅਹੇ ਕਿਉਂ? ਅਖੇ ਆ ਛੜੀ ਆਪਣੀ ਲੈ ਲਓ। ਕਹਿਣ ਲੱਗਾ ਇਹ ਤਾਂ ਤੈਨੂੰ ਕਿਹਾ ਸੀ ਗੰਗਾ ਇਸ਼ਨਾਨ ਕਰਕੇ ਕਿਸੇ ਮੂਰਖ ਦੇ ਦੇਣੀ। ਕਹਿੰਦਾ ਜੀ ਤੁਹਾਡੇ ਤੋਂ ਮੂਰਖ ਵੱਡਾ ਲੱਭਾ ਕੋਈ ਨਹੀਂ, ਇਸੇ ਕਰਕੇ ਉਚੇਚਾ ਦੇਣਾ ਆ। ਉਹ ਕਹਿੰਦੇ ਮੈਂ ਕਿਵੇਂ ਮੂਰਖ? ਉਹ ਕਹਿੰਦਾ ਜੀ ਜਦੋਂ ਗਰਮੀਆਂ 'ਚ ਜਾਂਦੇ ਹੋ ਪਹਿਲਾਂ ਕੋਈ 50 ਬੰਦੇ ਭੇਜੀ ਦੇ ਨੇ, ਇੰਤਜ਼ਾਮ ਪ੍ਰਬੰਧ ਕਰੀਦਾ, ਸਾਰੀ ਗੱਲਬਾਤ ਠੀਕ ਹੈ। ਇੱਥੇ ਤੁਹਾਡੇ ਪ੍ਰਬੰਧ ਇੰਨੇ ਨੇ ਕਿ ਅਸੀਂ ਸਾਰੇ ਹੀ ਥਿਰ ਥਿਰ ਕੰਬਦੇ ਰਹਿੰਦੇ ਹਾਂ। ਆਹ ਹੁਣ ਤੁਸੀਂ ਪਤਾ ਨਹੀਂ ਕਿੱਥੇ ਚੱਲੇ ਹੋ, ਕੋਈ ਇੰਤਜ਼ਾਮ ਹੀ ਹੈ ਨਹੀਂ ਦਿਸਦਾ ਪਿਆ। ਅਤੇ ਜੇ ਇੱਥੇ ਦੁਨੀਆਂ ਦੇ ਥੋੜ੍ਹੀਆਂ ਗਰਮੀਆਂ 'ਚ ਜਾਣ ਵਾਸਤੇ ਅਤੇ ਠੰਡ 'ਚ ਜਾਣ ਦੇ ਇੰਨੇ ਪ੍ਰਬੰਧ ਨੇ, ਤਾਂ ਜਿੱਥੇ ਉੱਥੇ ਜਾਣਾ ਜੇ ਉੱਥੋਂ ਦੀ ਗੱਲ ਤਾਂ ਸੁਣਾਓ। ਪਹਿਲਾਂ ਇਹ ਦੱਸੋ ਸਫ਼ਰ ਕਿੰਨਾ, ਉੱਥੇ ਆਬੋ ਵਾ ਕੀ ਹੋ ਜੀ, ਉਹ ਖਾਣ ਪੀਣ ਨੂੰ ਲੱਭੇਗਾ ਕਿ ਨਾ, ਕੋਈ ਗੱਲਬਾਤ ਹੈ, ਆਵਾਜ਼ਾਂ ਕਿਹਨੂੰ ਮਾਰੋਗੇ, ਕਿੰਨੇ ਨੌਕਰ ਚਾਹੀਦੇ ਨੇ, ਕੱਪੜੇ ਲੱਤੇ ਦਾ ਪ੍ਰਬੰਧ ਹੈ ਕੋਈ? ਕਹਿਣ ਲੱਗੇ ਉਹ ਤਾਂ ਸੋਚਿਆ ਨਹੀਂ। ਤਾਂ ਕਹਿਣ ਲੱਗਾ ਛੜੀ ਲੈ ਜਾਓ, ਫਿਰ ਇਹ ਗੰਗਾ ਨਹਾਤੀ ਛੜੀ, ਇਹ ਕੰਮ ਆਊ। ਇੱਥੇ ਬਿੰਦੀਆਂ ਸੁਰਖੀਆਂ, ਵਾਲਾਂ ਨੂੰ ਚਿੱਟੇ ਕਰ, ਕਾਲੇ ਕਰ, ਭਰਵੱਟੇ ਮੁੰਨ, ਯੇ ਵਾਹ, ਮੇਰਾ ਵਕਤ ਪਾਇਆ ਸਵੇਰ ਤੋਂ ਲੱਗਦੀਆਂ ਨੇ ਸ਼ਾਮ ਤੱਕ ਜੀ, ਇਹ ਕਿ ਸਰੂਪ ਦਾ ਰੂਪ ਚੜੇ ਚਾੜੇ, ਕਦੀ ਉਹਨੂੰ ਛਾਨਣੀ 'ਚ ਟੰਗਿਆ, ਬੁਰਾ ਹਾਲ ਬਾਂਕੇ ਦਿਹਾੜੇ, ਗੁਰੂ ਦੇ ਸੀ ਸਿੱਖ। ਜੇ ਮੈਂ ਤੁਹਾਨੂੰ ਆਖਾਂ ਵੀ ਤੁਸੀਂ ਗੁਰੂ ਦੇ ਸਿੱਖ ਨਹੀਂ, ਤੁਸੀਂ ਇੱਥੇ ਕੀ ਕਰਨਾ, ਤੂੰ ਉੱਠ ਕੇ ਟੁਰ ਜਾ ਰਹੇ। ਇਸ ਕਰਕੇ ਹੁਣ ਤੁਹਾਨੂੰ ਇਸੇ ਕਰਕੇ ਤੁਹਾਨੂੰ ਕਦੀ ਗੁਰੂ ਦੀ ਸਾਧ ਸੰਗਤ ਆਪਣੇ ਸ਼ਬਦੋਂ ਨਹੀਂ ਕਿਹਾ, ਪਰ ਹੈ ਹੀ ਨਹੀਂ ਤੁਸੀਂ, ਅਤੇ ਐਵੇਂ ਕਾਹਨੂੰ ਕੂੜ ਮਾਰੀਏ। ਆ ਜਾਂਦੇ ਹੋ ਗੁਰੂ ਦਾ ਦਰਬਾਰ ਹੈ, ਠੀਕ ਹੈ, ਬਖਸ਼ਣਹਾਰ ਹੈ, ਬਖਸ਼ ਲੈ ਤੁਹਾਡੇ ਕਰਮ ਨੇ। ਗੱਲ ਤਾਂ ਸਿੱਖ ਦੀ ਉਹਦੀ ਸਾਈਕੀ ਦੀ ਹੈ, ਗੱਲ ਤਾਂ ਸਿੱਖ ਦੀ ਉਹਦੀ ਕਾਨਸ਼ੀਅਸਨੈਸ ਦੀ ਹੈ। ਸਿੱਖ ਦੀ ਕੋਈ ਗੱਲ ਨਹੀਂ ਕਿ ਇਮੋਸ਼ਨਲ ਕਮੋਸ਼ਨਲ ਅਤੇ ਫੀਲਿੰਗਸ ਨਾਲ ਜੀਵੇ, ਇਹ ਸਿੱਖੀ ਨਹੀਂ, ਇਹ ਸਿੱਖੀ ਨਹੀਂ, ਇਹਦੇ 'ਚ ਸਿੱਖੀ ਵਾਲਾ ਕੋਈ ਵਿਚਾਰ ਹੀ ਨਹੀਂ। ਕੋਈ ਗੁਰੂ ਦਾ ਅਤੇ ਉਸ ਬੰਦੇ ਦਾ ਮਕਸਦ ਹੀ ਨਹੀਂ, ਆਪਸ 'ਚ ਰਿਸ਼ਤਾ ਜੁੜਿਆ ਹੀ ਨਹੀਂ, ਗੱਲਬਾਤ ਹੀ ਨਹੀਂ, ਇਮੋਸ਼ਨਲ ਕਮੋਸ਼ਨ ਦੀ ਤਾਂ ਥਾਂ ਹੀ ਕੋਈ ਨਹੀਂ ਸਿੱਖ ਕੋਲ। ਸਿੱਖ ਕੋਲ ਹੈ ਇੰਟੈਲੀਜੈਂਸ ਅਤੇ ਕਾਨਸ਼ੀਅਸਨੈਸ ਦੀ ਬਾਤ। ਦੇਖੋ ਤੁਹਾਨੂੰ ਨਾ ਖੁਰ ਦਿੱਤੇ, ਨਾ ਤੁਹਾਨੂੰ ਸਿੰਘ ਦਿੱਤੇ, ਨਾ ਤੁਹਾਨੂੰ ਸੁੰਡ ਦਿੱਤੀ, ਨਾ ਲੰਮੀ, ਤੁਹਾਡੇ ਕੋਲ ਕੋਈ ਡਿਫੈਂਸ ਮੈਕਨਿਜ਼ਮ ਨਹੀਂ ਆਪਣੇ ਆਪ ਨੂੰ ਬਚਾਉਣ ਦਾ, ਸ਼ਕਤੀ ਹੈ ਨਹੀਂ ਤੁਹਾਡੇ ਕੋਲ। ਤੁਹਾਡੀ ਸ਼ਕਤੀ ਇਹ ਹੈ ਵੀ ਤੁਹਾਨੂੰ ਇੰਟਿਊਸ਼ਨ ਲੱਭ ਜਾਏ, ਤਾਂ ਕਿ ਸੀਕੁਐਂਸ ਤੋਂ ਕਾਨਸੀਕੁਐਂਸਿਸ ਦਾ ਤੁਹਾਨੂੰ ਭੁਗਤਾਨ ਨਾ ਕਰਨਾ ਪੈ। ਜੇ ਤੁਸੀਂ ਕਿਰਾਏ ਤੁਰ ਪੈ, ਫਿਰ ਮੰਜ਼ਿਲ 'ਤੇ ਪਹੁੰਚੇ ਬਗੈਰ ਤਾਂ ਰਾਹ ਕੋਈ ਨਹੀਂ ਨਾ। ਜੇ ਕਰਮ ਕਰ ਲਿਆ ਅਤੇ ਕਰਮ ਦਾ ਅੰਤ ਨੂੰ ਜੇ ਫੜਿਆ ਹੀ ਜਾਣਾ ਹੈ, ਤਾਂ ਉਸ ਫਿਰ ਕਰਮ 'ਚ ਫਸਣ ਦੀ ਲੋੜ ਕੋਈ ਨਹੀਂ। ਇਹ ਪਹਿਲਾਂ ਹੀ ਸੋਚ ਲਿਆ ਬੰਦਾ ਵੀ ਇਹਦਾ ਨਤੀਜਾ ਆਹ ਨਿਕਲਣਾ। ਹੁਣ ਮੈਨੂੰ ਪਤਾ ਚੰਗੀ ਤਰ੍ਹਾਂ ਵੀ ਜਦੋਂ ਧਰਮ ਦਾ ਕੰਮ ਕਰੋ ਉਦੋਂ ਦਾਰ 'ਤੇ ਚੜ੍ਹਨਾ ਪੈਂਦਾ। ਇਹ ਗੁਰੂ ਮਰਿਆਦਾ ਹੈ ਸਾਡੀ। ਗੁਰੂ ਰਾਮਦਾਸ ਦੇ ਪੁੱਤਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤੱਤੀ ਤਵੀ 'ਤੇ ਬਹਿਣਾ ਪਿਆ, ਇਹ ਮਰਿਆਦਾ ਹੈ। 14 ਸਾਲ ਉੱਥੇ ਅਮਰੀਕਾ 'ਚ ਹੋ ਗਏ ਨੇ, ਕਦੀ ਇੱਕ ਮਿੰਟ ਸੁੱਖ ਦਾ ਨਹੀਂ ਆਇਆ, ਹਮੇਸ਼ਾ ਵਾਹਿਗੁਰੂ ਕਰੀ ਦਾ। ਲੋਕ ਪੁੱਛਦੇ ਨੇ ਜੀ ਇਹ ਗੱਲ ਕਿਉਂ, ਮੈਂ ਨਾ ਵੀ ਇਸ ਘਰ ਦੀ ਵਾਦੀ ਹੈ, ਇਸ ਘਰ ਦੀ ਇਹ ਵਾਦੀ ਹੈ ਵੀ ਜਿਹੜਾ ਲੋਕਾਂ ਨੂੰ ਚੰਗੇ ਰਾਹ ਲਾਏਗਾ ਉਹ ਡੰਡੇ ਖਾਏਗਾ। ਜਦੋਂ ਤੁਸੀਂ ਪਰਉਪਕਾਰੀ ਹੋ ਜਾਓਗੇ ਲੋਕ ਤੁਹਾਡੀ ਨਿੰਦਿਆ ਕਰਨਗੇ, ਇਹ ਸਭ ਤੋਂ ਪਹਿਲਾ ਗੁਣ ਹੈ। ਉੱਥੇ ਦੀ ਹੁਣ ਸਰਕਾਰ ਨੂੰ ਕੋਈ ਚੰਗਾ ਲੱਗਦਾ ਕਿਸੇ ਦਾ, ਕੋਈ ਇੱਕ ਪੁੱਤਰ ਖੋਲਾ ਕਿ ਧੀ ਖੋਲਾ ਉਹਨੂੰ ਚੰਗਾ ਲੱਗਦਾ, ਜਿਹੜਾ 2-2.5 ਲੱਖ ਹੋ ਕੇ ਬੈਠਾ ਹੋਵੇ ਉਹਨੂੰ ਕੋਈ ਸਮਝਦਾ, ਜਿਉਂਦਾ ਸਮਝਦੇ ਨੇ ਉਹ? ਇਹ ਕੋਈ ਗੱਲ ਉਹਨਾਂ ਨੂੰ ਵਾਰਾ ਖਾਂਦੀ, ਠੰਡੀ ਖਾਂਦੀ ਹੈ? ਵੀ ਉਹਨਾਂ ਦੇ ਪੁੱਤਰ ਧੀਆਂ ਜਿਹਦਾ ਰੱਬ ਦਾ ਨਾਂ ਨਹੀਂ ਸੀ ਲਿਆ, ਉਹ ਸਵੇਰੇ ਉੱਠ ਕੇ 3 ਵਜੇ ਠੰਡਾ ਪਾਣੀ ਦਾ ਇਸ਼ਨਾਨ ਕਰਕੇ, ਉਹਨਾਂ ਦੇ ਭਾਅ ਦੀ ਮੌਤ ਹੈ ਕਿ ਗਰਮ ਟੂਟੀ ਨਾਲ ਲੱਗੀ ਨਾ, ਮੌਤ ਪੈਂਦੀ ਕਿਉਂ ਨਹੀਂ ਖੋਲਦਾ, ਇਹ ਤਾਂ ਪਾਗਲ ਹੋ ਗਿਆ। ਤੇ ਚਲੋ ਹੁਣ ਅਸੀਂ ਮਹਾਰਾਜ ਦਾ ਹੀ ਸ਼ੁਕਰ ਕਰਨੇ ਆ, 15 ਸਾਲ ਲੰਘ ਗਏ ਨੇ, ਪਤਾ ਨਹੀਂ ਕੱਲ ਜਾਂਦਿਆਂ ਇੱਕ ਦਿਨ ਵੀ ਨਹੀਂ ਲੰਘਣਾ, ਕੋਈ ਹੋਰ ਹੀ ਕਹਾਣੀ ਉੱਥੇ ਬਣੀ ਹੋਣੀ ਹੈ। ਲੇਕਿਨ ਉਹ ਬਾਤ ਤਾਂ ਕੋਈ ਨਹੀਂ, ਇਹ ਠੀਕਰੇ ਤੇ ਕਿਸੇ ਦਿਨ ਟੁੱਟ ਜਾਣਾ, ਗੁਰੂ ਦੇ ਨਿਮਿੱਤ ਟੁੱਟ ਜਾ ਟੁੱਟ ਜਾ, ਜਾਣਾ ਤੇ ਨਹੀਂ ਹੈ। ਤੇ ਜੇ ਬਿਮਾਰ ਪੈ ਕੇ ਮੰਜੀ ਤੇ ਕੇਲੇ ਖਾਂਦੇ ਆ ਟੁਰ ਗਿਆ, ਤਾਂ ਤੇ ਕੌਡੀ ਕੰਮ ਦਾ ਨਹੀਂ। ਤੇ ਜੇ ਕਿਸੇ ਫਾਂਸੀ ਫੂਸੀ ਚੜ ਗਿਆ ਤੇ ਵਾਹ ਵਾਹ ਹੋ ਗਈ, ਕਿਸੇ ਦੇ ਥਾਂ ਤੇ ਲੱਗਾ, ਕਿਸੇ ਦੇ ਸਿਰੇ ਤੇ ਸਰੀਰ ਚੜਿਆ, ਇਹਦਾ ਤਾਂ ਮੁੱਲ ਹੀ ਕੋਈ ਨਹੀਂ। ਮਰ ਜਾਏ ਬੰਦਾ, ਉਹਦੀ ਲਾਸ਼ ਨੂੰ ਹਸਪਤਾਲ ਦਿਓ, $1100 ਲੱਭਦਾ ਸਾਰਾ, ਉਹਦੀਆਂ ਹੱਡੀਆਂ ਦਾ ਪਿੰਜਰ ਪੁੰਜਰ ਕਰਕੇ, ਕੋਈ ਵਿਦਿਆਰਥੀਆਂ ਦੇ ਕੰਮ ਆਉਂਦਾ, ਕੋਈ ਲੰਮੀ ਚੁੜੀ ਕੀਮਤ ਨਹੀਂ ਤੁਹਾਡੀ। ਜੇ ਤੁਹਾਨੂੰ ਇਹ ਭੁਲੇਖਾ ਹੋਵੇ ਕਿ ਬੜੇ ਮਹਿੰਗੇ ਆ, ਮਹਿੰਗਾ ਸ਼ਹਿੰਗਾ ਕੋਈ ਨਹੀਂ, ਗੱਲਬਾਤ ਬੜੀ ਸਸਤੀ ਹੈ। ਤੇ ਆਮ ਤੁਹਾਡੀ ਕੋਈ ਲੋੜ ਨਹੀਂ ਹੁੰਦੀ, ਉਹ ਟੋਇਆ ਕੱਢ ਕੇ ਡੱਬ ਦਿੱਤਾ ਜਾਂ ਲੱਕੜਾਂ ਪਾ ਕੇ ਫੂਕ ਛੱਡਿਆ, ਇਦੋਂ ਵੱਧ ਕੋਈ ਗੱਲ ਨਹੀਂ। ਆ ਜੇ ਰੋਂਦੇ ਨੇ ਉਹ ਤਾਂ ਰੋਂਦੇ ਨੇ ਵੀ ਅੱਗੋਂ ਕੰਮ ਨਹੀਂ ਸੀ ਆਉਣਾ ਇਹਨੇ, ਕੋਈ ਨਾ ਰੋਂਦਾ ਅੰਮਾ ਨੂੰ, ਸਾਰੇ ਰੋਂਦੇ ਕੰਮਾਂ ਨੂੰ। ਆ ਲੰਮੀ ਚੌੜੀ ਮੋਹ ਮਾਇਆ ਤੇ ਯੇ ਤੇ ਪਖੰਡ ਤੇ ਟਾਈਟਲ ਤੇ ਸਰਦਾਰੀਆਂ ਤੇ ਫਲਾਣੀਆਂ ਢੀਂਗੀਆਂ ਜਿੰਨੀ ਹੈ ਨਾ, ਇਹ ਸਵਾ 0/0 ਨਾ ਸਮਝੀਏ, ਇਹਦਾ ਕੋਈ ਰੱਬ ਨਾਲ ਤਲਕ ਨਹੀਂ। ਕਰਮ ਦੀ ਦੁਨੀਆਂ ਦਾ ਰੱਬ ਨਾਲ ਤਲਕ ਕੋਈ ਨਹੀਂ, ਧਰਮ ਦੀ ਦੁਨੀਆਂ ਦਾ ਰੱਬ ਨਾਲ ਤਲਕ ਹੈ। ਤੇ ਜਿਨ੍ਹਾਂ ਨੇ ਬਦਕਿਸਮਤੀ ਗੁਰੂ ਦੇ ਘਰ ਜੰਮ ਕੇ ਧਰਮ ਨੂੰ ਕਰਮ ਬਣਾ ਲਿਆ ਜੀ, ਉਹਨਾਂ ਵਾਸਤੇ ਧਿਆਲੀ ਨਰਗ ਬਣਨਾ, ਉਹ ਲੈਂਡ ਅਕੁਆਇਰ ਹੋ ਰਹੀ ਹੈ। ਅਤਦੇ ਵਾਧੀ ਦੁਨੀਆਂ ਦੀ ਵੱਧ ਗਈ ਕਿ ਨਰਕ 'ਚ ਥਾਂ ਕੋਈ ਨਹੀਂ, ਨੇਰ ਤਾਂ ਹੈ। ਤੁਸੀਂ ਸਮਝਿਆ ਦੁਨੀਆਂ ਦੀ ਆਬਾਦੀ ਉੱਨਤੀ ਹੋ ਗਈ ਜੀ, ਵਾਧਾ ਹੋ ਗਿਆ, ਗੱਲ ਗਲਤ ਹੈ। ਨਰਕ ਹਾਲੀ ਵੱਡਾ ਕਰਨਾ, ਉਹ ਥਾਂ ਨਹੀਂ ਬਣੀ। ਉੱਥੇ ਜਾਓਗੇ ਕਿੱਥੇ ਮੁੜ ਮੁੜ ਜੰਮਦੇ ਰਹੋ, ਧਿਆਨ ਲੱਗੇ ਰਹੋ, ਜਾਨ ਛੁੱਟੀ ਰਹਿ ਗਈ। ਤੁਸੀਂ ਸਮਝਦੇ ਜੀ ਇਹਨਾਂ ਦਾ ਸਵਰਗਾਂ 'ਚ ਵਾਸਾ ਹੋਵੇ, ਇਦੂ ਘੱਟ ਤੇ ਆਉਂਦਾ ਕੋਈ ਨਹੀਂ। ਸਵਰਗਾਂ 'ਚ ਕਿੱਥੇ ਵਾਸਾ ਹੋਵੇ, ਨਰਕਾਂ 'ਚ ਵਾਸਾ ਹੋ ਜਾਵੇ, ਬੜੀ ਗੱਲ ਹੈ, ਕਮ ਸੇ ਕਮ ਗਰਮ ਥਾਂ ਤੇ ਲੱਭ ਜੂਗੀ ਵਿਚਾਰੇ ਨੂੰ, ਉਹ ਤਾਂ ਇੱਥੇ ਹੀ ਲਟਕੀ ਰਹਿੰਦੀ ਹੈ ਰੂਹ। ਆ ਸਾਡਾ ਮਨੁੱਖ ਦਾ ਬਣਾਇਆ ਜਹਾਜ਼ ਮੈਗਨੈਟਿਕ ਫੀਲਡ ਕੱਟ ਕੇ ਚਲਾ ਜਾਂਦਾ, ਤੁਹਾਡੀ ਰੂਹ ਨੂੰ ਇਜਾਜ਼ਤ ਨਹੀਂ, ਇੱਥੇ ਭੜਕਦੀ ਫਿਰਦੀ ਹੈ। ਅਰਥ ਦੀ ਇੰਟਰ ਸਾਈਕੀ ਔਰ ਇੰਟਰ ਮੈਗਨੈਟਿਕ ਫੀਲਡ ਚੋਂ ਬੰਦੇ ਮੋਏ ਦੀ ਆਤਮਾ ਨਹੀਂ ਲੰਘ ਸਕਦੀ, ਇੰਨੀ ਕਰਮਾਂ ਨਾਲ ਫਸੀ ਹੈ। ਉਹਨੂੰ ਇੱਕ ਤੇ ਮਕਾਨ ਦੀ ਕਿੱਲੀ ਠੁਕੀ ਹੈ, ਇੱਕ ਜਨਾਨੀ ਦੀ ਕਿੱਲੀ ਠੁਕੀ ਹੈ, ਇੱਕ ਬੱਚਿਆਂ ਦੀ, ਇੱਕ ਜਿਹੜੀਆਂ 4 ਜਨਾਨੀਆਂ ਵੱਖਰੀਆਂ ਕਿਸੇ ਨੂੰ ਪਤਾ ਨਹੀਂ ਰੱਖੀਆਂ, ਸੋ ਉਹਦੀ ਠੁਕੀ ਹੈ, ਕਾਲੇ ਰੁਪਈਏ ਦੀ ਠੁਕੀ ਹੈ, ਜਿਹੜੀ ਪਰਸੋਂ ਬਦਮਾਸ਼ੀ ਕਰਨੀ ਸਾਸੂ ਅੱਜ ਹੀ ਮਰ ਗਿਆ, ਉਹਦੀ ਠੁਕੀ ਹੋਈ ਹੈ। ਇੰਨਾ ਤੇ ਮਨ ਇਹਦਾ ਵਿੱਚ ਉਹ ਸਾਰੇ ਹਿਸਾਬ ਕਿਤਾਬ ਲੱਗੇ, ਜਾਏਗਾ ਕਿੱਥੇ? ਤੇ ਫਿਰ ਸ਼ਬਦ ਪੜਥੇ ਜਨਮ ਜਨਮ ਕੀ ਮਨ ਲਾਗੀ, ਕਾਲਾ ਹੋਇਆ ਸਿਆ, ਤੇ ਹੁਣ ਕਿਹੜਾ ਚਿੱਟਾ ਹੋ ਗਿਆ ਭਾਈ? ਹੁਣ ਤਾਂ ਕਈਆਂ ਦੇ ਮੂੰਹ ਵੀ ਕਾਲੇ ਹੁੰਦੇ ਨੇ, ਬੜੇ ਵਧੀਆ ਗੁਰੂ ਦੇ ਸਿੱਖ, ਤੇ ਉਹ ਲਾ ਲੂ ਕੇ ਜੇਕਰ ਉਹ ਕਿਤੇ ਉਹਨੂੰ ਆਖਦੇ ਹੋ 6 ਮਹੀਨਿਆਂ ਦੇ ਬਾਅਦ ਉਹਦਾ ਕੋਈ ਰੰਗ ਨਿਖਰ ਆਵੇ ਤਾਂ ਵੱਖਰੀ ਗੱਲ ਹੈ। ਮੈਂ ਤੇ ਕਈ ਵਾਰੀ ਆਹਨਾ ਭਾਈ ਤੇਰੀ 60 ਸਾਲ ਦੀ ਉਮਰ ਹੈ, ਤੇਰੀ ਜਨਾਨੀ ਨੂੰ ਵੀ ਤੇਰਾ, ਬੱਚਿਆਂ ਨੂੰ ਪਤਾ, ਆਰ ਪਰਿਵਾਰ ਸਾਰੇ 'ਚ ਪਤਾ, ਸਾਰੇ ਸ਼ਹਿਰ 'ਚ ਪਤਾ, ਫਿਰ ਤੂੰ 12 ਵਰਿਆਂ ਦਾ ਬਣ ਕੇ ਕੀ ਵਿਖਾਨਾ? ਔਰ ਫਿਰ ਕਹਿੰਦੇ ਨੇ ਸਿਰ ਗੁਰੂ ਦਾ, ਸਿਆਪਾ ਤੇ ਵੇ ਪਿੱਤਰੇ ਦਾ ਝੂਠ, ਇੱਕ ਤੇ ਸਹਿ ਦਾ ਝੂਠ ਹੈ ਨਾ, ਉਹ ਤਾਂ ਚਲੋ ਬਰਦਾਸ਼ਤ ਕਰ ਲਿਆ, ਕਿਸੇ ਸਹਿਣ ਵਾਲੇ ਸਹਿ ਲਿਆ, ਤ੍ਰੈ ਦਾ ਝੂਠ ਮਾਰਨਾ ਵੀ ਅਸੀਂ ਜੀ ਗੁਰੂ ਦੇ, ਅਸੀਂ ਗੁਰਸਿੱਖ, ਸਾਨੂੰ ਤੁਸੀਂ ਸਿੱਖ ਆਖੋ, ਸਿੱਖਿਆ ਨਹੀਂ ਲਈ, ਗੁਰਮਤ ਨਹੀਂ ਲਈ, ਗੁਰੂ ਦੇ ਆਖੇ ਨਹੀਂ ਤੁਰੇ। ਦੇਖੋ ਸਿੱਖ ਧਰਮ ਨਾਲ ਮਜ਼ਾਕ ਨਾ ਕਰੋ, ਛੱਡ ਜਾਓ, ਕੋਈ ਲੋੜ ਨਹੀਂ। ਕੋਈ 500 ਭੇਡਾਂ ਇਕੱਠੀਆਂ ਕਰਕੇ ਕੋਈ ਮੈਂਗਣਾ ਚੁੱਕਣੀਆਂ ਨੇ, ਸਾਨੂੰ ਦੱਸੋ ਕਿਹੜੀ ਖਾਸ ਗੱਲ ਹੈ ਬਈ? ਜੀ ਇਲੈਕਸ਼ਨ ਜਿੱਤਣੀ ਹੈ, ਜੇ ਨਾ ਜਿੱਤਾਂਗੇ ਹਾਰ ਜਾਵਾਂਗੇ, ਉਹਦੇ 'ਚ ਲੈਣਾ ਕੀ ਹੈ? ਇਹ ਦੁਨੀਆਂ ਦਾ ਕਰਮ ਹੀ ਹੈ ਨਾ ਭਾਈ, ਜੇ ਨਹੀਂ ਨਾ ਨਹੀਂ ਨਾ ਗੁਰੂ ਨਾਲ ਪਿਆਰ ਬਣਿਆ ਤੇ ਵਿਖਾਲਾ ਕਰਨ ਦੀ ਕੋਈ ਲੋੜ ਨਹੀਂ। ਅਰਦਾਸ ਕਰ ਲਓ ਹੇ ਸੱਚੇ ਪਾਤਸ਼ਾਹ, ਹੇ ਮੇਰਾ ਦੇ ਮਾਈ, ਇਟ ਇਜ਼ ਦ ਇੰਟਰ ਸਾਈਕੀ। ਦੇਖੋ ਸਿੱਖ ਧਰਮ ਜਿਹਾ ਸੌਖਾ ਧਰਮ ਕੋਈ ਨਹੀਂ, 22 ਧਰਮ ਨੇ ਦੁਨੀਆਂ 'ਤੇ, 8 ਵੱਡੇ ਧਰਮ ਨੇ, 8 ਵੱਡੇ ਧਰਮ ਹੈ ਜੋ ਇੱਕ ਸਿੱਖ ਧਰਮ ਹੈ, ਇਹਦੇ 'ਚ ਕੋਈ ਪਖੰਡ ਨਹੀਂ। ਜਿਸ ਦੁਆਰੇ ਕਿਸੇ ਤਰ੍ਹਾਂ ਉਭਾਰ ਲੈ, ਉਸੇ ਤਰ੍ਹਾਂ ਹੀ ਉਭਾਰ ਲੈ, ਤੇਰੀ ਮਰਜ਼ੀ ਹੈ। ਇਹ ਤੇ ਬਿਲਕੁਲ ਨਿਮਰਤਾ ਦਾ ਧਰਮ ਹੈ ਕਿ ਮਹਾਰਾਜ ਤੇਰੇ ਆ, ਇਹ ਕਹਿ ਦੇਣਾ ਨਹੀਂ, ਹੋ ਜਾਣਾ। ਲਓ ਵੱਡੇ ਲਈ ਨਹੀਂ ਉੱਠਿਆ ਜਾਂਦਾ, ਨਾ ਉੱਠੋ, ਮੈਂ ਕਦੋਂ ਆਉਣਾ ਤੁਹਾਨੂੰ ਉੱਠੋ, ਸਿਰਫ ਵੱਡੇ ਲਈ ਇੰਨੀ ਗੱਲ ਤੇ ਸਮਝ ਲਓ, ਮਨ ਚ ਤੇ ਰੱਖ ਲਓ, ਜੇ ਸਾਹਿਬ ਸੱਚੇ ਪਾਤਸ਼ਾਹ ਤੂੰ ਸਵੇਰੇ ਉਠਾ ਲਏਗਾ, ਤੇਰੇ ਦਰਸ਼ਨ ਕਰ ਲਾਂਗੇ, ਤੇਰਾ ਦਸਵੰਧ ਵਕਤ ਦਾ ਦੇ ਲਾਂਗੇ। 2.5 ਘੰਟੇ ਜੀ, 24 ਘੰਟਿਆਂ ਦਾ ਦਸਵੰਧ ਹੁੰਦਾ। ਅੰਮ੍ਰਿਤ ਵੇਲਾ ਸੱਚ ਨਾ ਵੜਿਆ ਹੀ ਵਿਚਾਰ, ਜੇ ਆਖੇਗਾ ਤੇ ਗਾਲਾਂਗੇ, ਉਹ ਤੱਕੇ ਨਾ ਉੱਠ ਪੈਂਦਾ ਬੰਦਾ। ਹੁਣ ਕਹਿੰਦੇ ਸਵੇਰੇ ਠੰਡੇ ਪਾਣੀ ਨਾਲ ਨਹਾਤਾ ਨਹੀਂ ਜਾਂਦਾ, ਦੱਸੋ ਵੀ ਜੇ ਠੰਡੇ ਪਾਣੀ ਨਾਲ ਨਹਾਓਗੇ ਨਾ ਤਾਂ ਸਰੀਰ ਬਿਮਾਰ ਰਹੇਗਾ, ਮਨ ਟਿਕੇਗਾ ਨਹੀਂ। ਇਹ ਜਿਹੜੀਆਂ ਕੈਪਲਰੀਜ਼ ਹੁੰਦੀਆਂ ਨੇ, ਜਿੱਥੋਂ ਲਾਲ ਲਹੂ ਜਾ ਕੇ ਕਾਲੇ ਲਹੂ ਦੀਆਂ ਨਾੜੀਆਂ 'ਚ ਆਉਂਦਾ, ਇਹ ਵਾਲ ਨਾਲੋਂ ਛੋਟੀ ਹੈ। ਇਹਨੂੰ ਖੋਲਣ ਦਾ ਸਿਰਫ ਇੱਕੋ ਹੀ ਤਰੀਕਾ ਹੈ, ਵੀ ਠੰਡੇ ਥਾਂ ਪਾਣੀ ਥੱਲੇ ਖਲੋ ਜਾਓ, ਹੋਰ ਇਹਦਾ ਕੋਈ ਇਲਾਜ ਨਹੀਂ। ਅੱਜ ਜਿੰਨੇ ਤੁਸੀਂ ਬੁੱਢੇ ਬੁੱਢੇ ਲੱਗਦੇ ਹੋ ਪਿਆ, ਤੇ ਹਾਰਟ ਦੀਆਂ ਬਿਮਾਰੀਆਂ ਨਾਲ ਮਰ ਜਾਂਦੇ ਹੋ, ਮਰਨ ਦੇ ਤੇ ਨਾ ਲੈਣ ਆਇਆ ਆਪ, ਨਾ ਰੱਖਿਆ ਤਾਪ, ਉਹ ਤਾਂ ਮਰਨਾ ਹੈ ਹੀ, ਉਹਦੀ ਤੇ ਕੋਈ ਤਕਲੀਫ ਹੈ ਹੀ ਨਹੀਂ। ਲੇਕਿਨ ਆੜਾ ਕੁਸਕ ਕੁਸਕ ਕੇ ਮਰਦੇ ਹੋ ਨਾ, ਇਹ ਸਿਰਫ ਉਹ ਹੀ ਮਰਦੇ ਨੇ ਜੇ ਠੰਡੇ ਪਾਣੀ ਨਾਲ ਨਹੀਂ ਆਉਂਦੇ। ਤੁਹਾਨੂੰ ਤਾਂ ਸਮਝ ਹੀ ਨਹੀਂ, ਇੱਕ ਮੂਰਖਾਂ ਦਾ ਵਾਅਦਾ ਇਕੱਠਾ ਹੋ ਗਿਆ ਵੀ ਘਰ ਗੀਜ਼ਰ ਲੱਗਿਆ ਜੀ, ਗੀਜ਼ਰ ਲੱਗਿਆ ਤੇ ਤੂੰ ਆਪਣੇ ਸਿਰ ਤੇ ਲਾਲਾ ਪਾਈ ਗੀਜ਼ਰ ਨੂੰ, ਗੀਜ਼ਰ ਤਾਂ ਤੇਰੇ ਘਰ ਲੱਗ ਗਿਆ, ਮੌਤ ਦਾ ਕਾਰਨ ਲੱਗ ਗਿਆ। ਉਹ ਇੱਕ ਮੈਨੂੰ ਬੀਬੀ ਕਹਿਣ ਲੱਗੀ ਜੀ ਮੈਨੂੰ ਅਥਰਾਈਟਿਸ ਹੋ ਗਿਆ, ਮੈਂ ਕਿਹਾ ਬੀਬੀ ਗਰਮ ਪਾਣੀ ਨਾਲ ਹੱਥ ਧੋਣੇ ਛੱਡ ਦਿਓ, ਠੰਡੇ ਪਾਣੀ ਨਾਲ ਠੀਕ ਹੋ ਜਾਓ, ਠੰਡੇ ਪਾਣੀ ਕਿਸ ਤਰ੍ਹਾਂ। ਮੈਂ ਕਿਹਾ ਜੀ ਸਵਾਦੀ ਜੀ ਗੱਲ ਹੈ, ਇਹ ਕਿਸ ਤਰ੍ਹਾਂ ਨਹੀਂ, ਜਾਂ ਤਾਂ ਤੁਸੀਂ ਇਹਨਾਂ ਪੀੜਾਂ ਨਾਲ ਮਰੋ ਤੇ ਜਾਂ ਫਿਰ ਤੁਹਾਨੂੰ ਜਿਹੜੀ ਗੱਲ ਦੱਸੀ ਉਹ ਕਰੋ, ਮੈਂ ਠੀਕ ਹੋ ਜਾਵਾਂਗੀ। ਮੈਂ ਕਿਹਾ ਕੋਈ ਪਤਾ ਨਹੀਂ, ਕੋਈ ਤੈਨੂੰ ਤਾਂ ਵਿਸ਼ਵਾਸ ਆਪਣੇ ਆਪ 'ਤੇ ਨਹੀਂ, ਮੇਰੇ ਤਾਂ ਕਾਹਨੂੰ ਵਿਸ਼ਵਾਸ ਕਰਨਾ ਤੂੰ। ਤੂੰ ਆ ਕੇ ਮੈਨੂੰ ਗੱਲ ਆਖੀਏ ਕਿ ਮੈਨੂੰ ਜੀ ਅਥਰਾਈਟਿਸ ਹੋਇਆ, ਮੇਰੇ ਹੱਥਾਂ ਉਂਗਲਾਂ 'ਚ ਪੀੜ ਹੁੰਦੀ ਹੈ, ਜੋੜਾਂ 'ਚ ਪੀੜ ਹੁੰਦੀ, ਆ ਕੇ ਹੀ ਨਾ, ਅਤੇ ਮੈਂ ਤੈਨੂੰ ਆਖਿਆ ਵੀ ਗਰਮ ਪਾਣੀ ਨਾਲ ਹੱਥ ਧੋਣੇ ਛੱਡ ਦੇ। ਪਹਿਲਾਂ ਤੂੰ ਮਨ ਹਾਂ ਗਰਮ ਪਾਣੀ ਨਾਲ ਹੱਥ ਧੋਣੀ ਹੈ ਭਾਵੇਂ ਯੋਗੀ ਜੀ, ਠੰਡੇ ਪਾਣੀ 'ਤੇ ਬੁਰਾ ਹਾਲ ਹੁੰਦਾ ਜੀ। ਮੈਂ ਕਿਹਾ ਜੀ ਫਿਰ ਇਹ ਪੀੜਾਂ ਦਾ ਵੀ ਬੁਰਾ ਹਾਲ ਹੁੰਦਾ, ਫਿਰ ਰੋ ਪਿਆ ਕਿ ਜੰਮਣ ਵਾਲਿਆਂ ਨੂੰ, ਹੁਣ ਤੁਹਾਨੂੰ ਤਾਂ ਕੋਈ ਅਕਲ ਦੇਣ ਵਾਲਾ ਰਹਿ ਨਹੀਂ ਗਿਆ, ਤੁਸੀਂ ਤਾਂ ਸਿਰੋਂ ਪੈਰੋਂ ਲਾ ਕੇ ਬਿਸ਼ਰਮ ਹੋ ਗਏ ਜੇ, ਹੁਣ ਤਾਂ ਤੁਹਾਡੇ ਹੱਥ ਫਿਰ ਉਹ ਇੰਝ ਹੋ ਜਾਂਦੇ ਨੇ ਜੀ, ਇੰਝ ਇਹ ਜੀ ਇਹ ਸਿੱਖਾਂ ਦੀ ਜਨਾਨੀ ਜੇ ਅਤੇ ਹੱਥੇ ਦੇ ਇੰਝ ਦੇ, ਬਟ ਕੋੜਿਆਂ ਦਾ ਧਰਮ ਹੈ, ਇੱਥੇ ਕੋਈ ਕੋੜੇ ਇਕੱਠੇ ਕਰਨੇ ਨੇ। ਗੁਰੂ ਕਹਿ ਗਿਆ ਇਸ਼ਨਾਨ ਕਰੋ, ਉਹ ਫਿਰ ਸਮਾਤ ਆ ਗਈ, ਉਹ ਠੰਡੇ ਪਾਣੀ ਨਾਲ ਕੀਤਾ, ਉਹ ਸਰਕੂਲੇਸ਼ਨ ਠੀਕ ਹੋ ਗਈ, ਕੈਪਰੀਆਂ ਖੁੱਲ ਗਈਆਂ, ਡਿਪਾਜ਼ਿਟ ਟੁਰ ਗਿਆ, ਚੰਗੀ ਭਲੀ ਹੋ ਗਈ। ਹੁਣ ਤਾਂ ਕਹਿੰਦੀ ਮੈਂ ਤਾਂ ਜੀ ਹੁਣ ਕੀਰਤਨ ਸਿੱਖਣਾ। ਮੈਂ ਕਿਹਾ ਕਿਉਂ? ਅਖੇ ਗੁਰੂ ਨੇ ਕਿਰਪਾ ਕੀਤੀ ਹੈ। ਮੈਂ ਕਿਹਾ ਭਾਈ ਇੰਨੇ ਵਰੇ ਕਿਉਂ ਨਹੀਂ ਸਿੱਖਿਆ, ਕਿੱਥੇ ਛੁੱਟੀ ਗਿਆ ਐਸਾ, ਪਾਠ ਤੇ ਗਿਆ ਐਸਾ, ਤੁਸੀਂ ਤਾਂ ਗੁਰਦੁਆਰੇ ਆਉਣੇ ਹੋ, ਔਖੇ ਹੋ, ਤੁਸੀਂ ਘਰ ਗੁਰਦੁਆਰਾ ਲਾਉਣਾ ਤੁਹਾਡਾ ਫਰਜ਼ ਬਣਦਾ, ਤੁਸੀਂ ਬੱਚਿਆਂ ਨੂੰ ਕੀ ਦੇ ਜਾਓਗੇ? ਬੱਚਿਆਂ ਨੂੰ ਦੇ ਜਾਓਗੇ ਜੀ ਬੈਂਕ ਬੈਲੈਂਸ, ਬੈਂਕ ਬੈਲੈਂਸ ਕੀ ਕਰੇਗਾ? ਸ਼ਰਾਬਾਂ ਪੀਏਗਾ, ਮੁਰਗੇ ਖਾਏਗਾ, ਆਂਡੀਆਂ ਗੁਆਂਢੀਆਂ ਦੁਖੀ ਕਰੇਗਾ। ਉਹ ਕਹਿਣ ਲੱਗੇ ਤੇ ਮਰ ਗਿਆ ਸੀ ਇਹਦਾ ਵੱਡਾ, ਨਾਲ ਇਹਨਾਂ ਵੀ ਲੈ ਜਾਂਦਾ, ਆਂਢੀ ਗੁਆਂਢੀ ਕਹਿਣਗੇ, ਇੰਨੀਆਂ ਅਸੀਸਾਂ ਦੇਣਗੇ ਤੁਹਾਨੂੰ, ਜੇ ਅਗਾਂਹ ਕਰੇ ਕਰੇ ਸਵਰਗ ਦਾ ਮਾਸਤਾ ਨਰਕ ਦਾ ਉਦੋਂ ਹੀ ਉਹਦਾ ਸੱਦ ਲੈਣਗੇ, ਫਿਰ ਰਾਹ 'ਚ ਰਹੋ ਭਾਈ। ਆ ਜਿਹੜੇ ਪਿੱਛੇ ਕਰਮ ਛੱਡ ਜਾਣੇ ਨੇ ਨਾ ਤੁਸਾਂ, ਇਹਨਾਂ ਦਾ ਵੀ ਭੁਗਤਾਨ ਤੁਸਾਂ ਭੁਗਤਣਾ। ਜਿਹੜੇ ਕਰਕੇ ਆਏ ਹੋ ਉਹਨਾਂ ਦਾ ਭੁਗਤੋ, ਜਿਹੜੇ ਇੱਥੇ ਨੇ ਉਹ ਭੁਗਤੋ, ਜਿਹੜੇ ਇੱਥੇ ਛੱਡ ਜਾਣੇ ਜੇ ਉਹਨਾਂ ਦਾ ਵੀ ਭੁਗਤੋ। ਮੈਂ ਜੀ ਇੱਥੇ ਕਰੋੜ ਡਾਲਰ ਛੱਡ ਜਾਵਾਂਗਾ, ਉਹ ਕਰੋੜ ਡਾਲਰ ਨੇ ਜਿਸ ਕੰਮ ਲੱਗਣਾ ਨਾ, ਉਹ ਤੁਸਾਂ ਭੁਗਤਣਾ। ਇੰਟਰਸਾਈਕੀ ਇਨ ਦੀ ਇੰਟਰਗ੍ਰੇਟਿਡ ਈਥਰ ਐਂਟਲ ਡਸ ਨਾਟ ਰੀਚ ਦੀ ਫੋਰਥ, ਚੌਥਾ ਪਦ ਜਿਹਨੂੰ ਕਹਿੰਦੇ ਨੇ, ਫੋਰਥ ਬਲੂ ਈਥਰ, ਇਟ ਡਸ ਨਾਟ ਸਾਲਵ ਦੀ ਪ੍ਰੋਬਲਮ। ਬੰਦੇ ਦੀ ਤਾਂ ਪ੍ਰੋਬਲਮ ਹੀ ਨਹੀਂ ਹੱਲ ਹੁੰਦੀ, ਇਹ ਤੇ ਐਵੇਂ ਪਖੰਡ ਦੀਆਂ ਬਾਤਾਂ ਨੇ ਵੀ ਜੀ ਇਹ ਬ੍ਰਹਮ, ਇਹਨੂੰ ਵੀ ਕਹਿਣ ਲੱਗੇ ਜੀ ਇਹਨੂੰ ਬ੍ਰਹਮ ਗਿਆਨੀ ਨੇ। ਮੈਂ ਕਿਹਾ ਜੀ ਇਹਨੂੰ ਕਹਿੰਦੇ ਬ੍ਰਹਮ ਗਿਆਨੀ ਕਹਿੰਦੇ ਹੋ, ਮੈਂ ਵਿਚਾਰੇ ਨੂੰ ਤੰਗ ਕਰਨ ਡਿੱਠੇ। ਅਗੇ ਨਹੀਂ ਯੋਗੀ ਜੀ ਇਹਨੂੰ ਬੜਾ ਕੁਝ ਆਉਂਦਾ, ਮੈਂ ਕਿਹਾ ਅੱਜ ਕੱਲ੍ਹ ਤਾਂ ਸਾਰਾ ਕੁਝ ਕੰਪਿਊਟਰ ਨੂੰ ਆਉਂਦਾ, ਬੰਦੇ ਦੀ ਕੀ ਗੱਲ, ਤੂੰ ਕੰਪਿਊਟਰ 'ਚ ਕੁਝ ਵਾੜ ਦਿਓ, ਜਿਹੜਾ ਮਰਜ਼ੀ ਸਵਿੱਚ ਦਬਾਓ, ਜਾਬ ਪੁੱਛ ਲਓ, ਪੇਡੀ ਇਹਦੀ ਖਾਸ ਕਿਹੜੀ ਗੱਲ ਹੈ ਜੀ। ਅਗੇ ਨਹੀਂ ਜੀ ਇਹ ਬੜੇ ਬ੍ਰਹਮ ਗਿਆਨੀ ਨੇ, ਤੁਸੀਂ ਮੰਨੋ ਯੋਗੀ ਜੀ ਸਾਡੀ ਗੱਲ। ਮੈਂ ਕਿਹਾ ਵੀ ਜੇ ਤੂੰ ਆਖੇ ਨਾ ਮੈਂ ਇਹਨੂੰ ਨਮਸਕਾਰ ਕਰਾਂ ਤਾਂ ਉਹ ਤਾਂ ਮੈਂ ਕਰਨੀ ਨਹੀਂ, ਜੇ ਤੂੰ ਕਹਿ ਮੈਨੂੰ ਬ੍ਰਹਮ ਗਿਆਨੀ ਮੰਨ ਲਾ ਤੇ ਮੈਂ ਮੰਨਣਾ ਨਹੀਂ, ਵੀ ਹੈ ਹੀ ਨਹੀਂ ਇਹ ਗਿਆਨੀ, ਇਹ ਤੇ ਅਗਿਆਨੀ ਹੈ ਪੱਕਾ। ਕਹਿਣ ਲੱਗਾ ਦੇਖੋ ਇਹ ਜਿਸ ਪਾਸੇ ਹੁੰਦੇ ਨੇ ਨਾ, ਲੱਖ ਬੰਦਾ ਉੱਧਰ ਨਮਸਕਾਰ ਕਰਦਾ। ਮੈਂ ਕਿਹਾ ਵੀ ਬੰਦੇ ਤਾਂ ਮੂਰਖ ਸਾਰੇ ਹੀ ਹੁੰਦੇ ਨੇ, ਲੱਭ ਜਾਂਦੇ ਨੇ, ਫਿਰ ਸਵਾਲ ਪੈਦਾ ਹੁੰਦਾ ਉਹਦੇ ਨਾਲ ਕੋਈ, ਇਹ ਥੋੜ੍ਹਾ ਇਹ ਬ੍ਰਹਮ ਗਿਆਨੀ ਹੋ ਗਿਆ। ਜੇ ਜੁਗ ਚਾਰੇ ਆਰਜਾ ਹੋਰ ਦੂਸਣੀ ਹੋ ਨਵਾਂ ਖੰਡਾਂ ਵਿੱਚ ਜਾਣੀਏ ਨਾਚਸ ਹੋ। ਮੈਂ ਕਿਹਾ ਤੂੰ ਬੜਾ ਮੂਰਖ ਸਿੱਖ ਹੈ, ਜਪਜੀ ਨਹੀਂ ਪੜਦਾ, ਤੈਨੂੰ ਪਤਾ ਹੀ ਨਹੀਂ ਗੁਰੂ ਕੀ ਕਹਿ ਗਿਆ, ਇਹਨੂੰ ਤੂੰ ਬ੍ਰਹਮ ਗਿਆਨੀ ਕਹੀ ਜਾਣਾ। ਅੱਗੇ ਫਿਰ ਕਿਵੇਂ ਅਜਮਾਣਾ? ਮੈਂ ਕਿਸੇ ਨੂੰ ਪ੍ਰਤੱਖ ਪ੍ਰਮਾਣ ਨਹੀਂ ਦੇਣਾ ਚਾਹੀਦਾ, ਚੁੱਪ ਕਰ ਰਹੋ, ਠੀਕ ਹੈ ਚੱਲਦੇ ਹਾਂ, ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਾਂ। ਮੈਂ ਜਾ ਕੇ ਵਾਹਿਗੁਰੂ ਜੀ ਕੀ ਫਤਿਹ ਕਈ ਬੰਦਾ ਆਕੜਿਆ ਆਇਆ ਸੀ, ਨਾ ਉਹਨੇ ਫਤਿਹ ਦਾ ਜਵਾਬ ਦਿੱਤਾ। ਮੈਂ ਜੀ ਕਿਉਂ, ਕੀ ਗੱਲ, ਕਸੂਰ ਸਾਡਾ ਹੋ ਗਿਆ, ਫਤਿਹ ਦਾ ਜਵਾਬ ਨਹੀਂ ਦਿੱਤਾ। ਆਓ ਆਓ ਬੈਠੀਏ 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 ਆਪਸੇ ਬਾਤ ਕਰਦੇ। ਮੈਂ ਬਾਤ ਕੀ ਕਰਨੀ, ਮੈਂ ਤਾਂ ਤੁਹਾਨੂੰ ਕੰਨ 'ਚ ਗੱਲ ਕਹਿਣਾ। ਮੈਂ ਉਹਦੇ ਕੰਨ 'ਚ ਗੱਲ ਕਹੀ, ਕਹਿੰਦਾ ਅੱਛਾ ਆਓ ਆਪਸ ਮੈਂ ਬੈਠ ਕੇ ਅੰਦਰ ਬਾਤ ਕਰਦੇ। ਮੈਂ ਅੰਦਰ ਟੁੱਟ ਗਿਆ, ਉਹਦਾ ਭਗਤ ਪਿੱਛੇ ਛੱਡ ਗਿਆ, ਬੜਾ ਭਗਤ ਘਬਰਾਇਆ। ਖੈਰ ਅੰਦਰ ਜਾ ਕੇ ਜਿਹੜੀ ਗੱਲਬਾਤ ਕਰਨੀ ਟੁਰ ਆਇਆ, ਬੜੇ ਹੱਸਦੇ ਮਿਲਦੇ ਆਏ, ਬੜੇ ਹੱਥ ਜੋੜ ਕੇ ਮੈਨੂੰ ਟੋਰਿਆ, ਕਹਿੰਦਾ ਜੀ ਇਹ ਕੀ ਕਲਾ ਵਰਤਾਈ? ਮੈਂ ਕਿਹਾ ਇਹਨੂੰ 3 ਦਿਨ ਦੀ ਕਬਜ਼ ਹੈ, ਅੰਦਰ ਜਾ ਕੇ ਦੱਸਿਆ ਮਰ ਜਾਏਗਾ, ਹੋਰ ਤਾਂ ਕੱਖ ਨਹੀਂ ਕੀਤਾ, ਔਰ ਇਹਨੂੰ ਹੈ ਸੀ। ਅਤੇ ਫਿਰ ਇਹਨੂੰ ਕਿਹਾ ਵੀ ਥੋੜ੍ਹਾ ਜਿਹਾ ਤ੍ਰਿਫਲਾ ਅਤੇ ਥੋੜ੍ਹਾ ਜਿਹਾ ਤੁੰਮਾ ਪਾ ਕੇ ਪੀਓ ਤਾਂ ਖੁੱਲ੍ਹੇਗਾ ਕੰਮ, ਨਹੀਂ ਤਾਂ ਬੁਰਾ ਹਾਲ ਹੈ। ਅਤੇ ਵਿਚਾਰਾ 4 ਦਿਨ ਦਾ ਪੀੜ ਨਾਲ ਮਰਦਾ ਪਿਆ, ਅਤੇ ਤੂੰ ਉਹ ਹੱਸਦਾ ਸੀ, ਉਹਨੂੰ ਦੱਸਾਂ ਅੰਦਰ ਜਾ ਕੇ ਜੱਫੀ ਜੁਫੀ ਪਾਇਆ, ਤੇਰੇ ਬ੍ਰਹਮ ਗਿਆਨੀ ਨੂੰ ਤਾਂ ਇੰਨਾ ਨਹੀਂ ਪਤਾ ਕਿ ਆਪਣਾ ਪੇਟ ਕਿਵੇਂ ਸਾਫ਼ ਕਰਨਾ, ਇਹਨੇ ਅੱਗੋਂ ਕੀ ਕਰਨਾ ਪਿਆਰਿਆ। ਕਹਿਣ ਲੱਗੇ ਮੈਨੂੰ ਸਮਝ ਨਹੀਂ ਆਈ। ਮੈਂ ਕਿਹਾ ਬੰਦੇ ਨੂੰ ਗਿਆਨ ਹੀ ਨਹੀਂ ਆਉਂਦਾ ਵੀ ਬੰਦੇ 'ਚੋਂ ਨਿਕਲਦਾ ਕੀ ਹੈ, ਇਹ ਤਾਂ ਗੁਰੂ ਦੀ ਕਿਰਪਾ ਹੈ ਤੁਹਾਡੇ 'ਤੇ, ਅਤੇ ਮਿਹਰ ਹੋਈ ਹੈ ਤਾਂ ਤੂੰ ਅੱਜ ਗੁਰੂ ਦੇ ਸ਼ਬਦ ਦੀ ਖੁਸ਼ਬੂ ਨਾਲ ਤੁਹਾਨੂੰ ਕੋਈ ਗੱਲਬਾਤ ਪੁੱਛ ਲੈਂਦਾ, ਨਹੀਂ ਤਾਂ ਤੁਹਾਡੇ 'ਤੇ ਪਸੀਨੇ ਨਾਲ ਲੋਕਾਂ ਦਾ ਨੱਕ ਨਹੀਂ ਜਾਨਵਰਾਂ ਦਾ ਨੱਕ ਸੜ ਜਾਂਦਾ। ਤੁਹਾਨੂੰ ਪਤਾ ਆਮ ਕੁੱਤੇ ਜਿਹੜੇ ਨੇ ਬੰਦਿਆਂ ਕੋਲ ਨਹੀਂ ਬਹਿੰਦੇ, ਉਹ ਤਾਂ ਮਾਲਕ ਪੁਣੇ ਕਰਕੇ ਬਹਿ ਜਾਂਦੇ ਨੇ। ਜੇ ਚੰਗਾ ਵੈਲ ਟ੍ਰੇਨ ਸੁੰਘਣ ਵਾਲਾ ਕੁੱਤਾ ਹੋਵੇ ਜੀ, ਉਹਨੂੰ ਖਾਸ ਟ੍ਰੇਨਿੰਗ ਇਹ ਦੇਣੀ ਪੈਂਦੀ ਹੈ ਵੀ ਉਹ ਮਾਲਕ ਦੇ ਨਾਲ ਰਵੇ, ਵਰਨਾ ਉਹਦਾ ਨੱਕ ਸੜ ਜਾਂਦਾ ਬੰਦੇ ਦੀ ਬੋਹ ਤੋਂ, ਐਡਾ ਬੋਹ ਦਾ ਮਾਰਿਆ ਜੇ ਇਨਸਾਨ। ਤੇ ਕੁੱਤਾ ਜਿਹੜਾ ਬਿਲਕੁਲ ਹੀ ਨੇਕ ਹੈ, ਜਿਹੜਾ ਹਮੇਸ਼ਾ ਹੀ ਮਾਲਕ ਪਿੱਛੇ ਆਪਣੀ ਜਿੰਦ ਵਾਰ ਦਿੰਦਾ, ਆਹ ਵੇਖ ਲਓ ਪੁਲਿਸ ਵਾਲੇ ਜਿਹੜੇ ਨੇ ਉਹ ਇੱਕ ਕੁੱਤਾ ਉਸ ਪੁਲਿਸ ਦੇ ਸਿਪਾਹੀ ਨਾਲ ਟ੍ਰੇਨ ਕਰਨਾ ਪੈਂਦਾ, ਕਿਉਂਕਿ ਉਹਦੀ ਇਹ ਟ੍ਰੇਨਿੰਗ ਦੇ ਕੇ ਉਹਦੀ ਨੱਕ ਦੀ ਸੂੰਘ ਨੂੰ ਇੰਨਾ ਪੱਕਾ ਕਰ ਦਿੰਦੇ ਨੇ ਵੀ ਸਭ ਤੋਂ ਪਹਿਲਾਂ ਉਹਨੂੰ ਬੋਹ ਆਉਂਦੀ ਉਹ ਆਪਣੇ ਮਾਲਕ ਤੋਂ, ਉਹ ਆਂਦਾ ਬਖਸ਼ੋ ਜੀ ਤੁਸੀਂ ਜਾਓ ਮੈਂ ਚੱਲਿਆ। ਫਿਰ ਉਹਨੂੰ ਇਹ ਟ੍ਰੇਨਿੰਗ ਦਿੰਦੇ ਨੇ ਕਿ ਨਹੀਂ ਇਹਦੀ ਬੋਹ ਨੂੰ ਤੂੰ ਪੱਕਾ ਕਰ ਲੈ ਆਪਣੇ 'ਚ। ਹੈ ਤਾਂ ਗੱਲ ਬਦਬੋਹ ਦੀ ਅਤੇ ਸੁਗੰਧੀ ਦੀ ਨਾ, ਖੁਸ਼ਬੋਹ ਅਤੇ ਬਦਬੋਹ ਦੀ ਬਾਤ ਹੈ ਦੁਨੀਆਂ 'ਚ। ਭਾਈ ਤੁਸੀਂ ਭਾਵੇਂ ਆਪਣੇ ਆਪ ਨੂੰ ਕਿੰਨਾ ਹੀ ਵਿਖਾਲਾ ਕਰੋ, ਫਿਰ ਸਭ ਤੋਂ ਵਿਖਾਲੇ ਪਾਰਟੀਆਂ ਕਰ ਲਓ ਜੀ, ਪ੍ਰਸ਼ਾਦੇ ਖਾ ਲਓ ਜੀ, ਇਹ ਕਰ ਲਓ ਜੀ, ਸ਼ਰਾਬ ਦੀਆਂ ਬੋਤਲਾਂ ਖੋਲਦੇ ਆ ਜੀ, ਪੇਟੀਆਂ ਖੋਲ ਲਈਆਂ ਜੀ, ਮੁਰਗਿਆਂ ਦਾ ਬੇੜਾ ਗਰਕ ਕਰਤਾ, 500-600 ਮਾਰ ਛੜਿਆ। ਭਾਈ ਗੱਲ ਕੀ ਹੋਈ, 500 ਮੁਰਗਾ ਮਾਰ ਕੇ ਤੈਨੂੰ ਕੀ ਖੁਸ਼ੀ ਬਾਜੀ, ਮਨ ਮਾਰਤਾ ਆਪਣਾ। ਗੁਰੂ ਦਾ ਸਿੱਖ ਏ, ਸ਼ਬਦ ਦੀ ਤੇਰੇ ਕੋਲ ਤਾਕਤ ਹੈ, ਮਨ ਮਾਰ ਲੈ, 500 ਮੁਰਗੀ ਥਾਂ ਤੇ 1000 ਮਾਰ ਲੈ, ਮੁਰਗਿਆਂ ਨੇ ਕੀ ਆਖਣਾ, ਉਹਨਾਂ ਦੇ ਕੁਛ ਨਹੀਂ ਆਖਣਾ ਵਿਚਾਰਿਆਂ ਨੇ। ਉਹ ਤਾਂ ਮਰ ਗਿਆ ਮੁਰਗਾ, ਉਹਨੇ ਸ਼ੁਕਰ ਕੀਤੀ, ਉਹਨੇ ਦਵਾਈ ਪਾਤੀ ਬਾਂਗ ਦੇ ਕੇ, ਪਰਮਾਤਮਾ ਇਹਨੂੰ ਬਰਕਤ ਦਈ, ਇਹਨੇ ਮੇਰੀ ਜਾਨ ਛੁੜਾਈ ਇਸ ਜਿਉਣ ਤੋਂ, ਹੁਣ ਤਾਂ ਕੁਝ ਹੋਇਆ ਨਹੀਂ, ਤੂੰ ਉਹਦਾ ਮਾਸ ਖਾ, ਉਹਦੀਆਂ ਹੱਡੀਆਂ ਚੂਸ, ਤੂੰ ਮੁਰਦਾਰ ਖਾ, ਮਾਰੋ ਗਿਆ ਛੁੱਟ ਹੋ ਗਿਆ ਬਖਸ਼ਿਆ ਹੋ ਗਿਆ, ਤੂੰ ਮੁਰਦਾਰ ਖਾ, ਤੇ ਫਿਰ ਖੁਸ਼ੀ ਪ੍ਰਾਪਤ ਕਰ ਦੇਣੀ। ਐ ਲਓ ਜੀ ਮੁਰਗੇ ਦੀ ਟੰਗ ਲਓ ਨਾ ਤੁਸੀਂ, ਮੈਂ ਕਿਸੇ ਲਈ ਹੱਸਦਾ ਰਹਿੰਦਾ ਵੀ ਇਹਨੂੰ ਸਮਝ ਆਇਆ ਕਰਦਾ ਕੀ ਹੈ ਪਿਆ। ਤੁਸਾਂ ਜਿਹੜਾ ਇਹ ਸਮਝ ਬੈਠੇ ਹੋ ਨਾ ਵੀ ਇੱਥੇ ਦੁਨੀਆ ਮੇਰੀ ਏ ਅਤੇ ਅੱਗੇ ਵੀ ਦੁਨੀਆ ਮੇਰੀ ਏ, ਇਹ ਬਿਲਕੁਲ ਕੂੜ ਹੈ। ਨਾ ਇਹ ਦੁਨੀਆ ਤੁਹਾਡੀ ਇੱਥੇ ਵੇ, ਨਾ ਇਹ ਤੁਹਾਡੀ ਕੋ ਅੱਗੇ ਤੋਂ, ਅੱਗੇ ਤਾਂ ਸਵਾਲ ਹੀ ਛੱਡ ਦਿਓ, ਤਾਂ ਡਿਸਕਸ ਹੀ ਨਹੀਂ ਕਰਨੀ ਚਾਹੀਦੀ। ਇਹ ਦੁਨੀਆ ਅਕਾਲ ਪੁਰਖ ਦੀ ਹੈ, ਇਹ ਜਗ ਸੱਚੇ ਕੀ ਕੋਠਰੀ ਸੀ, ਤੁਸਾਂ ਇਹ ਜਗ ਝੂਏ ਦਾ ਪਹਾੜ ਬਣਾ ਕੇ ਉਹ ਪਹਾੜ ਦੇ ਵਿੱਚ ਉਹ ਧੂਏ ਦੇ ਵਿੱਚ ਬਹਿ ਕੇ ਉੱਤੇ ਬਹਿ ਕੇ ਆਕੜੀਆਂ ਕਰਦੇ ਹੋ, ਹਿਮਾਚਲ ਦਿਗਰੇ ਨੇਸਤ, ਹਮਾਰੇ ਜਿਹਾ ਕੋਈ ਨਹੀਂ। ਹਰ ਬੰਦੇ 'ਚੋਂ ਇਹ ਬੋ ਆਵੇਗੀ ਤੁਹਾਨੂੰ ਕਿ ਮੇਰੇ ਜਿਹਾ ਕੋਈ ਨਹੀਂ, ਸਾਰੇ ਹੀ ਭੈੜੇ ਨੇ, ਮੈਂ ਚੰਗਾ। ਚਲੋ ਜੇ ਇਹੀ ਕਹਿ ਲਿਆ ਕਰੋ ਵੀ ਅਸੀਂ ਵੀ ਚੰਗੇ ਹਾਂ ਕਿਉਂਕਿ ਸਾਡਾ ਸਤਿਗੁਰੂ ਚੰਗਾ ਹੈ, ਤਾਂ ਤੁਹਾਡਾ ਹੰਕਾਰ ਬਚ ਜਾਏਗਾ। ਗੱਲ ਤਾਂ ਬੜੀ ਸਾਦੀ ਜੀ, ਗੁਰੂ ਦੇ ਹੋਣ ਦਾ ਮਤਲਬ ਸਿਰਫ ਇੱਕੋ ਹੀ ਹੈ ਕਿ ਕੋਈ ਰਾਹ ਨਿਕਲ ਆਵੇ ਸਵਰਗ ਨੂੰ, ਜੀਵਨ ਦੀ ਪ੍ਰਥਾਈ ਕੋਈ ਰਾਹ ਨਿਕਲਿਆ ਆਵੇ, ਹੋਰ ਕੋਈ ਗੁਰੂ ਤੋਂ ਮਤਲਬ ਨਹੀਂ ਹੁੰਦਾ। ਗੁਰੂ ਤੋਂ ਚਾਨਣ ਹੋ ਜਾਂਦਾ, ਚਾਨਣ ਤੋਂ ਰਾਹ ਨਿਕਲ ਆਉਂਦਾ, ਬੰਦਾ ਆਪਣੀ ਕੁਕਰਮੀ ਸਜ਼ਾ ਨਹੀਂ ਪਾਉਂਦਾ। ਹੋਰ ਕੋਈ ਆਪਣਾ ਇਹ ਮਤਲਬ ਨਹੀਂ ਵੀ ਜਿਹੜਾ ਵੀ ਇੱਥੇ ਲੰਡੀ ਬੁੱਚੀ ਲੰਘਦਾ ਹੋਵੇ ਉਹ ਕੱਪੜਾ ਕੋਈ ਥੈਲਾ ਪਾ ਲਵੇ ਗਲੇ 'ਚ ਅਤੇ ਉਹਨੂੰ ਤੁਸੀਂ ਆਖੋ ਜੀ ਇਹ ਵੀ ਬੜੇ ਮਹਾਂਪੁਰਸ਼ ਨੇ, ਇਹ ਵੀ ਬੜੇ ਗਾੜੇ। ਤੁਸੀਂ 500 ਮਹਾਂਪੁਰਸ਼ ਪੂਜ ਲਓ ਕੋਈ ਗੱਲ ਨਹੀਂ ਬਣਨੀ, ਜਿੰਨਾ ਚਿਰ ਤੁਸੀਂ ਆਪ ਆਪਣੀ ਮਹਾਂਪੁਰਸ਼ੀ ਨੂੰ ਨਾ ਪਹੁੰਚੋਗੇ। ਤੁਸੀਂ ਕਈ ਮੁੰਡੇ ਹੁੰਦੇ ਨੇ ਸਕੂਲ 'ਚ ਜਮਾਤ ਹੋ ਜਾਂਦੀ ਦਾਖਲ, ਜਿਉਂ ਚੌਥੀ ਜਮਾਤ ਜਾਂਦੇ ਨੇ ਅੱਗੋਂ ਪੰਜਵੀਂ ਦਾ ਨਾਂ ਹੀ ਨਹੀਂ ਆਉਣਾ ਭਾਵੇਂ 5 ਸਾਲ ਲੰਘ ਜਾਣ। ਲੋਕ ਸਕੂਲ ਪਾਸ ਕਰਕੇ ਤੁਰ ਜਾਣੇ, ਤੂੰ ਕਿੰਨਵੀਂ 'ਚ ਮੈਂ ਪੰਜਵੀਂ 'ਚ, ਹੈ ਨਾ ਤੁਹਾਨੂੰ ਇਹੋ ਜਿਹੇ ਬੰਦਿਆਂ ਦਾ ਵੀ ਪਤਾ। ਉਹਨਾਂ ਅਗਲੀ ਜਮਾਤ 'ਚ ਨਹੀਂ ਜਾਣਾ। ਤੁਸੀਂ ਆਪਣੀਆਂ ਸਾਰੀਆਂ ਜ਼ਿੰਦਗੀਆਂ ਝਾਤੀ ਮਾਰ ਲਓ, ਇੱਕ ਥਾਂ 'ਤੇ ਖਲੋ ਕੇ ਜਾ ਕੇ ਤੁਸੀਂ ਫਿਰ ਖਲੋ ਗਏ ਹੋ। ਉਹ ਰੂਟੀਨ ਹੈ, ਰੂਟੀਨ ਤੋਂ ਬੋਰਡਮ ਪੈਦਾ ਹੋ ਜਾਂਦਾ। ਮੈਨੂੰ ਕਹਿੰਦੇ ਕਈ ਵਾਰੀ ਗੁਰਦੁਆਰੇ ਜਾ ਕੇ ਕੀ ਕਰਨਾ, ਮੈਂ ਉੱਥੇ ਗੁਰਦੁਆਰੇ ਜਾ ਕੇ ਗੁਰੂ ਦੀ ਗੱਲ ਕਰਾਂਗੇ। ਗੁਰੂ ਵੀ ਤਾਂ ਗੱਲ, ਗੁਰੂ ਨੇ ਵੀ ਗੱਲ ਗੁਰੂ ਦੀ ਕੀਤੀ ਹੈ। ਦੇਖੋ ਸਾਹਿਬ ਸ੍ਰੀ ਗੁਰੂ ਗ੍ਰੰਥ ਦੇ ਦਰਬਾਰ 'ਚ ਆ ਕੇ ਬੈਠੇ ਹੋ, ਜਿੰਨੀਆਂ ਤੁਕਾਂ ਆਉਣਗੀਆਂ ਗੁਰੂ ਦੇ ਬਾਰੇ ਆਉਣਗੀਆਂ। ਗੁਰੂ ਨੇ ਵੀ ਗੱਲ ਗੁਰੂ ਦੀ ਕੀਤੀ। ਤੁਸੀਂ ਜਾਂ ਤੇ ਫੜਾ ਮਾਰੋਗੇ ਰੱਬ ਦੀਆਂ ਤੇ ਜਾਂ ਫੜਾ ਟਕਾਓਗੇ ਆਪਣੀਆਂ। ਅਗਵਾ ਹੋ ਗਏ ਸਿੱਖ ਉੱਥੇ ਅਮਰੀਕਾ, ਜੇ ਆਪਣਾ ਵੀ ਕੋਈ ਪਿਸ਼ਟੰਡ ਚੱਲ ਜਾਂਦਾ ਤਾਂ ਬੜਾ ਤਗੜਾ ਚਲਾ ਸਕਦੇ ਸਾਂ। ਤੇ ਹੁਣ ਤਾਂ ਖੈਰ ਚੱਲ ਗਿਆ, ਇਸ ਕਰਕੇ ਵੀ ਤੁਸੀਂ ਲੋਕ ਡੰਡੇ ਲੈ ਕੇ ਮਗਰ ਖਲੋ ਗਿਆ। ਗੁਰੂ ਨੇ ਆਖਿਆ ਵੀ ਇਹ ਗੱਲ ਤਾਂ ਗਲਤ ਹੈ, ਇਸ ਤਰ੍ਹਾਂ ਤੇ ਸਿੱਖ ਲਤਾੜਿਆ ਗਿਆ ਤੇ ਬੁਰਾ ਹਾਲ ਹੋ ਜਾਏਗਾ। ਲੇਕਿਨ ਉੱਥੇ ਗੱਲ ਤਾਂ ਇੱਕੋ ਹੀ ਕੀਤੀ ਹੈ, ਗੁਰੂ ਦੀ ਕੀਤੀ ਗੱਲ। ਉਹਨਾਂ ਨੂੰ ਇੱਕੋ ਗੱਲ ਸਮਝਾਈ ਹੈ ਵੀ ਗੁਰੂ ਦੀ ਗੱਲ ਹੈ, ਮਰਜ਼ੀ ਤੇ ਮੰਨ ਲਓ, ਮਰਜ਼ੀ ਤੇ ਕੋਈ ਤੁਹਾਨੂੰ ਚਿੱਠੀ ਨਹੀਂ ਲਿਖ ਕੇ ਭੇਜੀ। ਇਹ ਅਮਰੀਕਨ ਤਾਂ ਕਿਸੇ ਦੀ ਮੰਨਦੇ ਹੀ ਨਹੀਂ ਨਾ ਜੀ। ਦੇਖੋ ਬੀਬੀ ਓ, ਇਹ ਜਿਹੜੀਆਂ ਸਰਦਾਰੀਆਂ ਨਹੀਂ ਸਨ, ਇਹ ਕਮਜਾਤਾਂ ਸਨ। ਸਾਨੂੰ ਪੰਡਿਤ ਪੜਾਉਂਦਾ ਸੀ ਭਜਨ ਬੋਲੋ। ਹਾਂ ਪੰਡਿਤ ਜੀ, ਭਾਰਤ ਦੇਸ਼ ਕੇ ਨੀਚੇ ਇੱਕ ਪਤਾਲ ਦੇਸ਼ ਹੈ। ਅਸਾਂ ਕਹਿਣਾ ਭਾਰਤ ਦੇਸ਼ ਕੇ ਨੀਚੇ ਇੱਕ ਪਤਾਲ ਦੇਸ਼ ਹੈ, ਵਹਾਂ ਲੋਕ ਵਿਸ਼ੇ ਵਿਕਾਰ ਕਰਤੇ ਹੈ, ਮਦਰਾ ਪੀਤੇ ਹੈ, ਗਊ ਕਾ ਮਾਸ ਖਾਤੇ ਹੈ, ਔਰ ਵਿਸ਼ੇ ਵਿਕਾਰ ਮੈਂ ਹੀ ਸਾਰੀ ਜ਼ਿੰਦਗੀ ਬਸਰ ਕਰ ਦਿੱਤੇ ਹੈ। ਉਹ ਜਦੋਂ ਆਪਾਂ ਅਮਰੀਕਾ ਆਇਆ, ਮੈਂ ਕਿਹਾ ਪੰਡਿਤ ਠੀਕ ਹੀ ਕਹਿੰਦਾ ਸੀ, ਹੈ ਹੀ ਇਹ ਕੁਝ। ਫਿਰ ਇਹਨਾਂ ਨੂੰ ਹੌਲੀ ਹੌਲੀ ਗੁਰੂ ਗੁਰੂ ਦੀ ਗੱਲ ਕੀਤੀ ਹੈ, ਆਖਣ ਜੀ ਹੈ ਕਿ ਉਹ ਕਰਨਾ ਹੈ ਕਿ ਉਹ ਕਰਨਾ। ਮੈਂ ਕਿਹਾ ਜੀ ਇਹ ਕੋਈ ਮਤਲਬ ਨਹੀਂ, ਇਹ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹਨੇ ਸਾਰਾ ਸਰਵੰਸ ਵਾਰ ਦਿੱਤਾ, ਇਹ ਉਹ ਕਹਿ ਗਏ ਨੇ। ਆਖੇ ਜੀ ਅਸੀਂ ਕਿਉਂ ਕਰੀਏ। ਮੈਂ ਕਿਹਾ ਜੀ ਉਦੋਂ ਵੀ ਬੰਦਿਆਂ ਦਾ ਇਹ ਹਾਲ ਸੀ ਜਿਹੜਾ ਤੁਹਾਡਾ ਹੁਣ ਹੈ। ਉਦੋਂ ਵੀ ਜੇ ਤੁਰਕ ਥੁੱਕੇ ਨਾ ਤੇ ਹਿੰਦੂ ਨੂੰ ਇਹ ਹੁਕਮ ਸੀ ਵੀ ਉਹਨੂੰ ਚੋਪ ਲਓ। 2.5 ਫੁੱਟ ਦੇ ਉੱਤੇ ਕੋਈ ਥੜਾ ਹੋਵੇ, ਥੜੇ ਤੇ ਬਹਿ ਜਾਏ, ਉਹਦਾ ਸਿਰ ਲਾ ਦਿਓ। ਉਸ ਵੇਲੇ ਦੀ ਬਾਤ ਹੈ ਕਿ 10,000 ਬੰਦਾ ਰੋਜ਼ ਚੁੱਕ ਲਿਆ ਜਾਂਦਾ ਸੀ ਬਗੈਰ ਕਿਸੇ ਨੋਟਿਸ ਤੋਂ, ਅਪੀਲ ਤੋਂ, ਵਕੀਲ ਦਲੀਲ ਤੋਂ। ਉਹਨਾਂ ਬੰਦਿਆਂ ਨੂੰ ਕਹਿੰਦੇ ਸਨ ਖਾਨ ਖਾਨ, ਇੱਕ ਟਰਮ ਸੀ ਜਿਹੜਾ ਫਿਰ ਕਿਸੇ ਦਾ ਘਰ ਨਹੀਂ ਆਇਆ, ਉਹਨੇ ਸ਼ੁਕਰ ਮਨਾ ਲਿਆ। ਉਹਨਾਂ ਬੰਦਿਆਂ ਦਾ ਲਹੂ ਕੱਢ ਕੇ ਬਾਦਸ਼ਾਹ ਦੇ ਜਾਨਵਰ ਜਿਹੜੇ ਸ਼ਿਕਾਰੀ ਸਨ ਉਹਨਾਂ ਨੂੰ ਮਿਲਦਾ ਸੀ, ਤੇ ਬਾਦਸ਼ਾਹ ਦੇ ਸ਼ਿਕਾਰੀ ਜਾਨਵਰ ਉਹਨਾਂ ਬੰਦਿਆਂ ਤੇ ਛੱਡੇ ਜਾਂਦੇ ਸਨ ਕਿ ਪ੍ਰੈਕਟਿਸ ਹੋ ਜਾਏ। ਜਦੋਂ 10,000 ਮੁੱਕ ਜਾਂਦਾ ਸੀ, ਨਵਾਂ 10,000 ਫੜ ਲੈਂਦੇ ਸਨ। ਆਹ ਸੀ ਉਦੋਂ ਦਾ ਭਾਰਤ ਵਰਸ਼। ਛੋਟੀਆਂ ਛੋਟੀਆਂ ਕੁੜੀਆਂ ਦੇ ਵਿਆਹ ਕਰਦੇ ਸਨ, ਵੱਡੀ ਹੋਈ ਨਹੀਂ ਤੇ ਉਹ ਖਾਨ ਚੁੱਕ ਕੇ ਲੈ ਗਿਆ, ਤੁਹਾਡੇ ਤੇ ਕਿਸੇ ਕੰਮ ਆਉਣੀ। 8 ਸਾਲ, 10 ਸਾਲ, 7 ਸਾਲ ਵੱਧ ਤੋਂ ਵੱਧ ਬੱਚੀ ਦਾ ਵਿਆਹ ਕਰ ਦਿੰਦੇ ਸਨ ਵੀ ਅਗਾਂਹ ਹੋਈ ਨਹੀਂ, ਕੰਮ ਵਿਗੜਿਆ ਨਹੀਂ। ਜੇਕਰ ਚੁੱਕ ਕੇ ਲੈ ਗਿਆ ਤੇ ਕਿਸੇ ਜਾ ਕੇ ਬੂਹਾ ਨਹੀਂ ਖੜਕਾਉਣਾ ਬਾਦਸ਼ਾਹ ਦਾ ਜਾਂ ਕਿਸੇ ਦਾ, ਕੋਈ ਇਨਸਾਫ਼ ਦੀ ਤਵੱਕੋ ਨਹੀਂ ਕਰਨੀ। ਉਹਨਾਂ ਨੂੰ ਇਹ ਡਰ ਸੀ ਵੀ ਇੱਕ ਦਿਨ ਲੈਣ ਗਿਆ ਤੇ ਖਮਣੀ ਸਾਰੀਆਂ ਖੋਹ ਕੇ ਲੈ ਜਾਏਗਾ। ਆਹ ਵੇਲਾ ਸੀ ਦੁਆਨੀ ਦੋ ਦੋ ਪੈਸੇ ਤੋਂ, ਪੈਸੇ ਪੈਸੇ ਤੋਂ, ਟਗੇ ਟਗੇ ਤੋਂ, 5-5 ਪੈਸੇ ਤੋਂ ਆਪਣੀਆਂ ਬੱਚੀਆਂ ਅਤੇ ਬੱਚੇ ਕਾਬੁਲ ਅਤੇ ਗਜ਼ਨੀ ਦੀਆਂ ਗਲੀਆਂ 'ਚ ਵਿਕੇ। ਹੈ ਸੀ ਨਾ ਵੇਲਾ ਜੀ, ਇਹ ਤਾਂ ਹਿਸਟਰੀ ਦੱਸਦੀ ਹੈ। 10ਵੇਂ ਪਾਤਸ਼ਾਹ ਨੇ अपने सारे सरबंस की हूती दे के तुहाडे कोल सिर मंगे, तुसा पांच सिर दिते ते उन्हां उगार के पांच बार खड़े कर दिते। सेवा सिमरन तो असा बाणा लिया ते बाणी लई, ए है सिख धर्म सारा। इस करके असी अजरे जर नू जर गए, इस करके हुण दुनिया दे हुण कई वारी कहिंदे ने जी इह तां रोडा मोडा पतत हो गया ते हुण सिख रहा नहीं, फिर भी ये वाहिगुरू वाहिगुरू बड़ा उच्चा करदा। मैं कहा बाहरों बाहरों मर गए, अंदरों नहीं हाली मरिया। एक कर्मा च झगड़िया गया, हाली इहदा धर्म नहीं मरिया। कोशिश कर वेखो, क्योंकि उदो भी इयो ही वक्त सी, सारे ही पतत सन जी। साहिब गुरु गोबिंद सिंह महाराज ने अमृत की दात दिती ते रहत दिती, ते फिर नाले क्या रहत प्यारी मोहे को सिख प्यारा नाए, रहत की दात दिती क्या गुरु वाले बन जाओ और डट के। और फिर यह क्या जब लग खालसा रहे न्यारा तब लग तेज दियो पे, न्यारापन दिता। देखो जी बात यह है, जिसले बंदा न्यारा होवे ਉਹਨੂੰ ਕੋਈ ਗੱਲ ਕਰੇ ਤੇ ਉਹਦੇ ਨਿਆਰੇਪਣ ਦੀ ਇਹ ਤਾਕਤ ਹੈ ਕਿ ਉਹ ਗੱਲ ਕਰਨ ਵਾਲਾ ਮਤੀ ਹੋ ਜਾਂਦਾ। ਨਿਆਰੇਪਣ ਦੀ ਬੜੀ ਸ਼ਕਤੀ ਹੈ, ਪਰ ਨਿਆਰੇਪਣ 'ਚ ਬੜਾ ਨੁਕਸ ਵੀ ਹੈ ਕਿ ਸਾਰੇ ਉਹਦੇ ਵੱਲ ਫਿਰ ਧਿਆਨ ਲਾ ਕੇ ਟਿਕ ਟਿਕੀ ਕਰਕੇ ਵਹਿੰਦੇ ਨੇ, ਉਹਨੂੰ ਫਿਰ ਜਰਨਾ ਪੈਂਦਾ, ਇਹ ਜਰਾ ਜਰਾ। ਮੈਂ ਇੱਕ ਥਾਂ ਗੁਰਦੁਆਰੇ ਗਿਆ, ਮੈਂ ਗ੍ਰੰਥੀ ਸਾਹਿਬ ਨੂੰ ਕਿਹਾ, ਮੈਂ ਕਿਹਾ ਟਾਈਟ ਵੀ ਲਾ ਦਿਆ ਕਰੋ ਬੰਦਿਆਂ ਲਈ, ਤੁਸੀਂ ਗੱਲ ਕਰੋ, ਤੁਸੀਂ ਗੁਰੂ ਘਰ ਦੇ ਵਜ਼ੀਰ ਜੇ ਅਤੇ ਡਰੈਸ ਤੁਸੀਂ ਅੰਗਰੇਜ਼ਾਂ ਦਾ ਪਾਇਆ। ਕਹਿਣ ਲੱਗੇ ਕੀ ਫਰਕ ਪੈਂਦਾ ਯੋਗੀ ਜੀ, ਤੁਸੀਂ ਦੱਸੋ। ਮੈਂ ਕਿਹਾ ਫਰਕ ਤਾਂ ਕੋਈ ਨਹੀਂ ਪੈਂਦਾ, ਬੱਚਿਆਂ ਨੂੰ ਫਰਕ ਪੈਂਦਾ। ਬੱਚਿਆਂ ਨੂੰ ਦਿਸਦਾ ਹੈ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਪਿੱਛੇ ਗੋਰਿਆਂ ਦਾ ਕੋਈ ਟੱਬਰ ਬੈਠਾ ਆ, ਉਹਨਾਂ ਨੂੰ ਦਿਸਦਾ ਨਹੀਂ ਵੀ ਗੁਰੂ ਦਾ ਟੱਬਰ ਬੈਠਾ। ਆਹ ਹੈ ਤਕਲੀਫ। ਅਤੇ ਜੇ ਕੋਈ ਫੈਸ਼ਨ ਫਾਸ਼ਨ ਕਰਨਾ ਤਾਂ ਮੈਂ ਕਿਹਾ ਮੇਰੇ ਨਾਲ ਬਾਜ਼ਾਰ ਚੱਲੋ, ਉੱਥੇ ਕੋਈ ਰੇਸ਼ਮ ਦਾ ਕੁਰਤਾ ਸਵਾ ਲਓ, ਕੋਈ ਰੇਸ਼ਮ ਦੀ ਪੱਗ ਬਣਵਾ ਲਓ, ਕੋਈ $500-700 ਜੀ ਆਉਂਦੇ ਉਹ ਖਰਚ ਦਿੰਦੇ ਹਾਂ, ਕੋਈ ਫਰਕ ਨਹੀਂ ਪੈਂਦਾ। ਤੁਹਾਡੀ ਸ਼ਾਨ 'ਚ ਤਿੱਲੇ ਦੀ ਜੁੱਤੀ ਨਹੀਂ ਤਾਂ ਸੋਨੇ ਦਾ ਸੁੱਚਾ ਤਿੱਲਾ ਲਵਾ ਦਿੰਦੇ ਹਾਂ, ਕੁਝ ਅਜਿਹਾ ਪ੍ਰਬੰਧ ਕਰ ਲਓ ਜਿਹਦੇ ਨਾਲ ਪ੍ਰਭਾਵ ਪਵੇ ਤੁਹਾਡੇ ਨਿਆਰੇਪਣ ਦਾ। 500 'ਚ ਬੈਠੇ ਹੋਏ ਗੁਰੂ ਘਰ, ਇੱਥੇ ਤਾਂ ਗ੍ਰੰਥੀ ਨੂੰ 400 ਤੋਂ ਉੱਤੇ ਤਨਖਾਹ ਨਹੀਂ ਦਿੰਦੇ। ਰੋਟੀ ਕਹਿੰਦੇ ਤੂੰ ਲੰਗਰ 'ਚੋਂ ਖਾ, ਟੱਬਰ ਕਹਿੰਦੇ ਪਿੰਡ ਹੀ ਛੱਡਿਆ, ਤੇ ਸਿੱਖੀ ਕਾਹਦੇ ਨਾਲ ਫੈਲ ਜਾਏਗੀ? ਸਵਾਹ ਨਾਲ। ਉਹਦੀ ਤਨਖਾਹ ਸਾਰਿਆਂ ਤੋਂ ਘਟੀਆ, ਉਹਦੇ ਉਹਨੂੰ ਕਿਤੇ ਭਾਂਡੇ ਮਾਂਜਣ ਤੋਂ ਸਵਾਹ ਤੋਂ ਸਾ ਕਰੇ ਦੂਜਾ ਕਰੇ ਲੱਭ ਜਾਏ ਤੇ ਉਹਨੂੰ ਕਹਿੰਦੇ ਦੇਖੋ ਜੀ ਇਹ ਉਹ ਸਾਬਣ ਪਿਆ ਜਾਇਆ ਕਰਦਾ ਜੇ, ਕੱਪੜੇ ਉਸ ਗਰੀਬ ਦੇ ਪ੍ਰੈਸ ਕੋਈ ਨਹੀਂ, ਉਹਦੀ ਕੋਈ ਦਾੜੀ ਨੂੰ ਤੇਲ ਲਾਉਣ ਵਾਸਤੇ ਤੇ ਕੋਈ ਤੇਲ ਨਹੀਂ, $400 ਦੇਣਾ ਉਹਨੂੰ, ਕਹਿਣਾ ਤਿੰਨ ਬੱਚੇ ਤੇ ਤੇਰੀ ਜਨਾਨੀ ਤੂੰ, ਤੇ ਸੌਂ ਕਿੱਥੇ? ਕੋਈ ਗੁਰੂ ਦੁਆਰੇ ਦਾ ਕੋਈ ਖੁੱਡਾ ਲੱਭ ਲੈ, ਕਬੂਤਰ ਹੈ ਨਾ ਵਿਚਾਰਾ, ਬਿਲਕੁਲ ਤੁਹਾਡੀ ਸਿੱਖੀ ਨਹੀਂ ਰਹਿਣੀ, ਬਿਲਕੁਲ ਜੋ ਮਰਜ਼ੀ ਜੇ ਕਰ ਲਓ। ਜਿਹਨੇ ਗੁਰੂ ਦੀ ਸੇਵਾ ਕਰਨੀ ਹੈ, ਜਿਹਨੇ ਗੁਰੂ ਦਾ ਵਜ਼ੀਰ ਹੈ, ਜਿਹਦਾ ਪ੍ਰਭਾਵ ਪੈਣਾ ਤੁਹਾਡੇ ਬੱਚਿਆਂ 'ਤੇ ਤੁਹਾਡੇ 'ਤੇ, ਜਿਹਦੀ ਨਮਸਕਾਰ ਅਤੇ ਅਰਦਾਸ ਜਿਹਨੇ ਤੁਹਾਡੇ ਵਾਸਤੇ ਕਰਨੀ ਹੈ, ਉਹਨੂੰ ਤਾਂ ਤੁਸੀਂ ਆਨੇ ਦੀ ਟਿੱਕੀ 'ਤੇ ਪਾਇਆ ਬਾਈ। ਰਾਗੀ ਸਿੰਘ ਆਉਂਦਾ ਉਹ ਵਿਚਾਰਾ ਆ ਕੇ ਉਹ ਇੱਕ ਟਗਾ ਇੱਕ ਰੁਪਈਆ ਤੁਸੀਂ ਉਹ 5 ਰੁਪਈਆਂ ਦੇ ਬਰਾਬਰ, ਬੜੀ ਬਾਤ ਹੈ ਜੀ, ਮਤੇ ਵੇਖਿਆ ਜੇ ਕਿਹੜੇ ਵਿਚਾਰੇ ਅੱਜ ਕੇ ਰੋਟੀ ਖਾ ਲੈਣ। ਕੋਈ ਰਾਗੀ ਸਿੰਘ ਨਹੀਂ ਹੋਣਾ ਚਾਹੀਦਾ ਜਿਹਨੂੰ 6 ਮਹੀਨੇ ਤੋਂ ਉੱਤੇ ਕੰਮ ਕਰਨ ਦੀ ਇਜਾਜ਼ਤ ਹੋਵੇ। 6 ਮਹੀਨੇ ਘਰ ਬਹਿ ਕੇ ਪ੍ਰੈਕਟਿਸ ਕਰੋ, ਰਾਗ ਪਕਾਓ, ਤਰਜ਼ਾਂ ਪਕਾਓ, ਸ਼ਬਦ ਪਕਾਓ, ਉਸ ਤੋਂ ਬਾਅਦ 6 ਮਹੀਨੇ ਤੁਸੀਂ ਸੇਵਾ ਕਰੋ, ਔਰ ਇੰਨੇ ਕੋਈ ਇਹਨਾਂ ਕੋਲ ਪੈਸੇ ਹੋਣੇ ਚਾਹੀਦੇ ਨੇ ਤਾਂ ਕਿ ਇਹ ਕੋਈ ਕਾਰ ਕਰ ਸਕਣ, ਕੋਈ ਤੁਹਾਨੂੰ ਤੁਹਾਡੇ ਮਨ ਤੱਕ ਰਾਗ ਦੀ ਤਾਕਤ ਨਾਲ ਗੁਰੂ ਦਾ ਸ਼ਬਦ ਬਾ ਸਕਣ। ਅਖੇ ਉਹ ਸੁੰਬਾ ਪਰੋਣੀ ਕੀ ਹੋਈ, ਕੋਈ ਜੁੱਤੀਆਂ ਪਿਆ ਗਣਦਾ ਸੀ, ਉਹ ਕਹਿੰਦਾ ਕਿਉਂ ਬੈਠਾ ਹੋਇਆ, ਉਹ ਕਹਿੰਦਾ ਸੁੰਬਾ ਪਰੋਣੀ ਟੁੱਟ ਗਈ, ਤੇ ਉਹ ਕਹਿੰਦਾ ਜੁੱਤੀ? ਕਹਿਣ ਲੱਗਾ ਫਿਰ ਕੋਈ ਨਹੀਂ, ਅਗਲੀ ਵਾਰੀ ਜਦੋਂ ਕਣਕ ਆਵੇਗੀ ਉਦੋਂ ਬਣਾ ਦਿਆਂਗਾ ਤੈਨੂੰ। ਉਹ ਕਹਿੰਦੇ ਪੈਰਾਂ ਨੂੰ ਅਖੇ ਇਹਨਾਂ ਵਾਸਤੇ ਦੁਆ ਕਰ, ਫਿਰ ਤੁਹਾਡੀ ਤੇ ਪਿਆਰੇ ਉਸ ਧਰਮ 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 ਇੰਨਾ ਕਰੀ ਫਿਰ ਮੈਨੂੰ ਕਹਿੰਦੇ ਸਿੰਘਾਪੁਰ ਬੜੀ ਮਿਹਰ ਹੈ। ਕਾਹਦੀ ਮਿਹਰ ਹੈ? ਉਹ ਕੁਝ ਮਿਹਰ ਹੈ, ਸੁੰਬਾ ਪਰਾਉਣੀ ਇੱਥੇ ਵੀ ਟੁੱਟੀ, ਉੱਥੇ ਵੀ ਟੁੱਟੀ। ਮੇਰੇ ਖਿਆਲ 'ਚ ਹੁਣ ਅਮਰੀਕਾ 'ਚ ਸਾਡੇ ਉੱਥੇ ਕਨੇਡਾ ਤੇ ਨੇਰ ਹੀ ਪੈਗਾ, ਇਹ ਜੀ ਗੁਰਦੁਆਰਾ ਬਣਾਇਆ ਯੋਗੀ ਜੀ $4 million ਦਾ। ਮੈਂ ਕਿਹਾ ਜੀ ਗ੍ਰੰਥੀ ਜੀ ਦੀ ਕਿੰਨੀ ਤਨਖਾਹ ਹੈ? $400 ਦਿੰਦੇ ਹਾਂ, ਵੱਧ ਅਖੇ ਅਫੋਰਡ ਨਹੀਂ ਕਰ ਸਕਦੇ। ਮੈਂ ਕਿਹਾ ਫਿਰ ਇਹਨੂੰ ਗੁਰਦੁਆਰਾ ਨਾ ਕਹੋ, ਫਿਰ ਤਾਂ ਕਾਹਦਾ ਗੁਰਦੁਆਰਾ ਹੈ? ਫਿਰ ਤਾਂ $4.5 million ਦੀਆਂ ਇੱਟਾਂ ਲਾ ਕੇ ਤੁਸੀਂ ਬੜੀ ਸ਼ਾਨ ਵਿਖਾ ਲਈ, ਫਿਰ ਗੱਲਬਾਤ ਤਾਂ ਕੋਈ ਨਾ ਹੋਈ। ਫਿਰ ਐਤਵਾਰ ਦੁਆਨ ਬੜਾ ਤਗੜਾ ਲੱਗਾ ਜੀ, ਅੱਗੇ ਪਿੱਛੇ ਘਰਾੜੇ ਮਾਰੋ ਰਜਾਈ ਦੁਆਨ। ਆਹ ਸਵੇਰੇ ਤੁਹਾਡੇ ਹੁਣ ਸਾਰੀਆਂ ਆ ਗਈਆਂ ਨੇ, ਆਹ ਸਾਰੇ ਆ ਗਏ ਨੇ, ਸਵੇਰੇ ਕਿਸੇ ਹੋਣਾ ਇੱਥੇ? ਕਈ ਗੁਰਦੁਆਰੇ ਤੇ ਗ੍ਰੰਥੀ ਸਾਹਿਬ ਤੇ ਉਹਨਾਂ ਦੀ ਚੌਰੀ ਤੇ ਗੁਰੂ, ਇੱਕ ਚੌਰੀ। ਦੇਖੋ ਜੀ ਸ੍ਰੀ ਗੁਣ ਹੈ ਨਾ, ਬੰਦਾ ਹੋਵੇ ਜਿੱਥੇ ਨਰ ਹੋਵੇ ਉੱਥੇ ਜਨਾਨੀ ਹੋਣੀ ਚਾਹੀਦੀ ਹੈ, ਜਿੱਥੇ ਗੁਰੂ ਹੋਵੇ ਉਹਦੀ ਚੌਰੀ ਹੋਣੀ ਚਾਹੀਦੀ ਹੈ। ਇਹ ਬੜਾ ਗੁਣ ਜੇ, ਇਹ ਮਤਲਬ ਗਲਤ ਸਮਝ ਲਓ, ਇਹ ਸਿੱਖ ਸਿੰਘ ਨੇ ਗੱਲ ਤਾਂ ਕੰਪਲੀਟ ਹੈ ਤੇ ਭਾਈ ਜਿਹੜਾ ਉਹ ਕਹੀ ਆ ਥਾਂ ਤੇ ਉਹ ਕੀ ਕਰੇ ਵਿਚਾਰਾ, ਕੋਈ ਗੱਲਬਾਤ ਉਹਦੀ ਵੀ ਹੈ ਨੀ, ਕੋਈ ਬੰਦਾ ਹੋਵੇ ਉਹਨੂੰ ਦੱਸਣ ਵਾਲਾ ਤੇ ਉਹ ਵੀ ਉੱਠੇ ਜਾਗੇ ਅੱਖਾਂ ਖੋਲੇ। ਤੁਹਾਡੀਆਂ ਪਤਲੂਨਾਂ ਤੇ ਤੁਹਾਡੇ ਡਰੈਸ ਤੇ ਤੁਹਾਡੇ ਸੂਟ ਤੇ ਤੁਹਾਡੀਆਂ ਰੰਗ ਬਿਰੰਗੀਆਂ ਕਿਤਾਬਾਂ ਤੇ ਮਕਾਨ ਤੇ ਤੁਹਾਡੇ ਮਹੱਲ ਤੇ ਤੁਹਾਡੀਆਂ ਕਾਰਾਂ ਤੇ ਪਾਲਿਸ਼ ਤੇ ਯੇ ਵੋ ਕੀ ਆਉਂਦਾ? ਜਿਹੜਾ ਗੁਰੂ ਘਰ ਦਾ ਵਜ਼ੀਰ ਹੈ ਉਹ ਸਿਰਫ ਉਹ ਇੱਕ ਹੁੰਦੇ ਨੇ ਹਨੂਮ, ਉਹ ਕੀ ਜੀ ਉਹ ਸ਼ਿਵਜੀ ਦੇ ਮੰਗਣ ਵਾਲੇ, ਉਹਨਾਂ ਨੂੰ ਕੀ ਆਉਂਦੇ? ਘੇਡੀ ਵਜਾਉਂਦੇ ਫਿਰਦੇ ਨੇ ਜਿਹੜੇ, ਉਹਨਾਂ ਨੂੰ ਕੁਝ ਆਉਂਦੇ ਨੇ ਪਤਾ ਹੋਣਾ ਤੁਹਾਨੂੰ? ਭੋਲੇਨਾਥ ਤੇਰਾ ਭਲਾ ਕਰੇਗਾ, ਰਾਮਨਾਥ ਤੇਰੀ ਬਦਲੀ ਕਰੇਗਾ, ਕੀ ਉਸ ਪਿੰਡਾਂ 'ਚ ਫਿਰਦੇ? ਹੈਂਜੀ ਹੈਂਜੀ ਜਿਹੜਾ ਗ੍ਰੰਥੀ ਸਿੰਘ ਉਹ ਵਿਅੰਗਮ ਤੇ ਤੁਸੀਂ ਗ੍ਰਿਸਤੀ। ਅਰਦਾਸ ਭਾਈ ਜੀ ਕਰਿਆ ਜੀ ਅਰਦਾਸ ਤੇ ਉਸ ਗਰੀਬ ਕਰਨੀ ਜਿਹਨੇ ਰੋਟੀ ਰੱਜ ਕੇ ਖਾਧੀ ਹੋਈ। ਕਿਸੇ ਦਾ ਤਵਾ ਟੁੱਟ ਗਿਆ, ਕੋਈ ਆਇਆ ਉਹਨੇ ਕਿਹਾ ਯਾਰ ਤਵਾ ਲਾਈ ਨਾ, ਉਹਨੇ ਕਿਹਾ ਜੀ ਤਵਾ ਤੇ ਚੱਲ ਗਿਆ, ਉਹਨੇ ਕਿਹਾ ਚੱਲਿਆ ਹੀ ਲਾ ਦੇ, ਉਹਨੇ ਕਿਹਾ ਚੱਲੇ ਤਵੇ ਨਾ ਕੋਈ ਕੰਮ ਥੋੜੇ ਬਣਦੇ ਨੇ। ਮੈਨੂੰ ਕਈ ਵਾਰੀ ਪੁੱਛਦੇ ਲੋਕ ਅਸਾਈਅਤ ਕਿੱਥੋਂ ਫੈਲ ਗਈ, ਮੈਂ ਕਿਹਾ ਅਸਾਈਅਤ ਤਾਂ ਫੈਲ ਗਈ ਉਹਨੂੰ ਪਾਦਰੀ ਕਹਿੰਦੇ, ਪਾਦਰੇ ਬਾਪ। ਕੋਈ ਧਰਮ ਦੀ ਜਮਾਂ ਤਫਰੀਕ ਹੈ ਨਹੀਂ, ਅਸਾਈਅਤ ਨੂੰ ਸਾਹਮਣੇ ਰੱਖ ਲਈਏ ਨਾ, ਕਿਹੜੇ ਤੇ ਜੀ ਨਹੀਂ ਕਰਦਾ ਪੜ੍ਹਨ ਨੂੰ। ਇੱਥੇ ਕੀ ਗੱਲ ਕਰਨੀ ਹੈ? ਕੋਈ ਨਿੰਦੇ ਵਾਲੀ ਗੱਲ ਨਹੀਂ, ਉੱਥੇ ਕਦੀ ਧਰਮ ਵਾਲਿਆਂ 'ਚ ਬਹਿ ਜਾਈਦਾ, ਛੱਕਾ ਬੰਨ ਦੀਦਾ ਉਹਨਾਂ ਦਾ। ਕੋਈ ਕਥਾ ਹੀ ਨਹੀਂ, ਕੋਈ ਗੱਲਬਾਤ ਹੀ ਨਹੀਂ, ਸਾਰੀ ਦੁਨੀਆਂ ਅਸਾਈ ਹੋ ਗਈ। ਕਿਉਂਕਿ ਥਾਂ ਥਾਂ ਤੇ ਬਾਪ ਟੁੱਕ ਦਿੱਤੇ ਨੇ, ਹੁਣ ਜਿੱਥੇ ਬਾਪ ਹੋ ਗਿਆ ਉੱਥੇ ਔਲਾਦ ਤੇ ਪੈਦਾ ਹੋ ਹੀ ਜਾਣੀ ਹੈ ਧੱਕੇ ਨਾਲ। ਕਿਸੇ ਬੋਲੀ 'ਚ ਕਹਿ ਲਓ, ਅੰਗਰੇਜ਼ੀ 'ਚ ਕਹਿ ਲਓ ਤੇ ਫਾਦਰ, ਮੋਸਟ ਰੈਵਰੈਂਟ ਰੈਵਰੈਂਟ, ਦੂਜੀ ਭਾਸ਼ਾ 'ਚ ਕਹਿ ਲਓ ਤੇ ਪਾਦਰੇ ਪਾਦਰੀ, ਮਤਲਬ ਬਾਪ ਹੈ। ਇੱਥੇ ਭਾਈ ਜੀ ਕਹਿਣਾ ਤੇ ਬੜਾ ਹੀ ਔਖਾ ਹੈ। ਸਿੰਘ ਸਾਹਿਬ ਕਹਿੰਦੇ ਤਾਂ ਗਲਾ ਹੀ ਕੱਟ ਕਰਦਾ ਨਾ ਇਹਨਾਂ ਦਾ, ਬਿਲਕੁਲ ਜਿਵੇਂ ਕਿਸੇ ਇਹਨਾਂ ਦੀ ਟਾਈ ਕੁੱਟ ਕਰਦੀ ਹੈ, ਕਿਉਂਕਿ ਮੁਲਾਜ਼ਮ ਹੈ ਨਾ, $400-500 ਦਾ ਗੁਰੂ ਦੀ ਚੌਰੀ ਕਰਦਾ ਤੇ ਗੁਰੂ ਦਾ ਹੁਕਮ ਸੁਣਾਉਂਦਾ, ਗੁਰੂ ਅੱਗੇ ਤੁਹਾਡੀ ਅਰਦਾਸ ਕਰਦਾ, ਬੱਚਿਆਂ ਤੁਹਾਡਾ ਦਾ ਨਾਮਕਰਨ ਨਾਮ ਸਿਮਰਨ ਕਰਦਾ, ਰਾਗੀ ਸਿੰਘ ਵੀ ਕਿਸੇ ਲਈ ਬਣ ਜਾਂਦਾ, ਗੁਰਬਾਣੀ ਪੜ੍ਹਦਾ, 3,350 ਦੁਨੀਆਂ ਦੇ ਮਰਨ ਵੇਲੇ ਤੁਹਾਡੀ ਉਹ ਅਰਦਾਸ ਵੀ ਉਹਨੇ ਹੀ ਕਰਨੀ ਹੈ। ਸਾਰੀ ਜ਼ਿੰਦਗੀ 'ਚ ਉਹਨੂੰ ਆਨਾ ਨਹੀਂ ਦੇਣਾ। ਮੈਨੂੰ ਇੱਕ ਪ੍ਰੈਜੀਡੈਂਟ ਕਹਿੰਦਾ ਯੋਗੀ ਜੀ ਤੁਹਾਡੇ 'ਤੇ ਇੱਕ ਬੜਾ ਗਿਲਾ, ਸੱਚੇ ਪਾਤਸ਼ਾਹ ਕਿਰਪਾ ਕਰੋ। ਮੈਂ ਕਿਹਾ ਜੀ ਕੀ ਗਿਲਾ ਤੁਹਾਨੂੰ? ਅਸੀਂ ਤੁਹਾਨੂੰ ਸ੍ਰੀ ਸਿੰਘ ਸਾਹਿਬ ਵੀ ਮੰਨਦੇ ਹਾਂ, ਅਸੀਂ ਤੁਹਾਨੂੰ ਭਾਈ ਸਾਹਿਬ ਮੰਨਦੇ ਹਾਂ, ਅਸੀਂ ਤੁਹਾਨੂੰ ਯੋਗੀ ਜੀ ਮੰਨਦੇ ਹਾਂ, ਅਸੀਂ ਤੁਹਾਨੂੰ ਮਹਾਂਪੁਰਸ਼ ਵੀ ਮੰਨਦੇ। ਮੈਂ ਕਿਹਾ ਅੱਜ ਕਿੱਦਣ ਇਹ ਲੈਂਦੇ ਲੋ ਚੜਾਇਆ ਵੀ ਮੰਨਦੇ ਕੀ ਹੋ ਗਿਆ ਤੈਨੂੰ ਮੰਨਣ ਲੱਗ ਪਿਆ ਸਾਰੀਆਂ ਗੱਲਾਂ? ਕਹਿੰਦਾ ਇੱਕ ਸਮਝਾ ਦਿਓ ਗੱਲ ਤਾਂ ਏ, ਨਹੀਂ ਤਾਂ ਫਿਰ ਗੱਲ ਮੇਰੇ ਮਨ 'ਚ ਸ਼ੰਕਾ ਹੈ। ਮੈਂ ਕਿਹਾ ਤੂੰ ਸ਼ੰਕਾ ਕੱਢ ਲੈ ਭਾਈ। ਕਹਿੰਦਾ ਸਾਡੇ ਗ੍ਰੰਥੀ ਸਾਹਿਬ ਨੂੰ ਟੈਲੀਫੋਨ ਕਰਦੇ, ਉਹ ਸਾਨੂੰ ਨਹੀਂ ਕਰਦੇ। ਮੈਂ ਕਿਹਾ ਤੇਰੇ ਜਿਹੇ ਬੇਵਕੂਫ ਨੂੰ ਕੌਣ ਕਰੇ ਭਾਈ? ਉਹ ਤਾਂ ਗੁਰੂ ਦਾ ਗ੍ਰੰਥੀ ਹੈ, ਉਹ ਤਾਂ ਗੁਰੂ ਦੀ ਚੋਰੀ ਕਰਨੀ, ਉਹਨੂੰ ਪੁੱਛ ਲੈਣਾ ਮਹੀਨੇ 'ਚ ਮੈਂ ਡਿਊਟੀ ਲਾਈ ਜੀ ਆਪਣੀ। ਪਰ ਜਿੰਨੇ ਗੁਰਦੁਆਰੇ ਨੇ ਉਹਨਾਂ ਦੇ ਗ੍ਰੰਥੀ ਸਿੰਘਾਂ ਨੂੰ ਜ਼ਰੂਰ ਟੈਲੀਫੋਨ ਕਰਨਾ, ਉਹ ਸਿੰਘ ਸਾਹਿਬ ਨੇ ਉਹਨਾਂ ਨੂੰ ਪੁੱਛਣਾ ਭਾਈ ਠੀਕ ਠਾਕ ਹੋ, ਕੋਈ ਮੁਸੀਬਤ ਤਾਂ ਨਹੀਂ ਪੈ ਗਈ, ਕਮੇਟੀ ਕੱਢਣ ਤਾਂ ਨਹੀਂ ਆ ਗਈ ਤੁਹਾਨੂੰ, ਅੱਗੋਂ ਕਦੇ ਥਾਂ ਆਇਆ ਤੁਹਾਡੇ ਵਾਸਤੇ ਨਹੀਂ। ਪਾਲਟਿਕਸ ਹੈ ਨਾ, ਇੱਕ ਕਮੇਟੀ ਬਦਲੀ ਤਾਂ ਇੱਕ ਗ੍ਰੰਥੀ ਰੱਖ ਲਿਆ, ਦੂਜੀ ਬਦਲੀ ਤਾਂ ਦੂਜੇ ਦੀ ਛੁੱਟੀ ਕਰਤੀ, ਇੱਕ ਹੋਰ ਆਪਣੇ ਪਿੰਡੋਂ ਮੰਗਵਾ ਲਿਆ। ਉਹ ਕਹਿਣ ਲੱਗਾ ਜੀ ਮੈਂ ਪ੍ਰਧਾਨ ਇਸ ਗੁਰਦੁਆਰੇ ਦਾ। ਮੈਂ ਕਿਹਾ ਜਿੱਦਣ ਤੂੰ ਚੋਰੀ ਕਰਨ ਲੱਗ ਪੈਗਾ ਤੈਨੂੰ ਟੈਲੀਫੋਨ ਕਰ ਲਾਂਗੇ। ਟੈਲੀਫੋਨ ਤਾਂ ਚੋਰੀ ਨੂੰ ਕਰਨੇ ਆ, ਤੈਨੂੰ ਤਾਂ ਕਾਹਦਾ ਕਰੀਏ, ਤੂੰ ਤਾਂ ਐਵੇਂ ਗੱਲਬਾਤ ਤੇਰੇ ਜੇ ਤਾਂ ਮੈਂ ਕਿਹਾ ਮੈਂ ਉਂਗਲੀ 'ਚ ਪਾਈ ਫਿਰਨਾ, ਤੇਰੀ ਤਾਂ ਕੋਈ ਗੱਲਬਾਤ ਹੈ ਹੀ ਨਹੀਂ। ਅਗਲੀ ਵਾਰੀ ਮੈਂ ਆਇਆ ਨਾ ਤੇ ਮੇਰੇ ਮੱਥਾ ਟੇਕ ਤੋਂ ਪਹਿਲਾਂ ਹੀ ਤੂੰ ਭਾਵੇਂ ਖੋਹ ਲਈ ਚੋਰੀ ਚੋਰੀ ਕਰਨ ਲੱਗ ਪਈ, ਦੂਜੇ ਦਿਨ ਟੈਲੀਫੋਨ ਲਓ, ਆਪਾਂ ਨੂੰ ਕੀ ਫਰਕ ਪੈਂਦਾ, ਗੁਰੂ ਦੀ ਦਾਤ 'ਚੋਂ ਕਰਨਾ ਤੈਨੂੰ ਕੀ ਹੈ। ਲੇਕਿਨ ਤੇਰੀ ਹੋਮੇ ਨੂੰ ਪੱਠੇ ਪਾਈਏ ਔਰ ਗੁਰਦੁਆਰੇ ਦਾ ਇੰਤਜ਼ਾਮ ਅੱਗੇ ਨਾਲੋਂ ਭੈੜਾ ਹੋਵੇ, ਇਹ ਤਾਂ ਗੱਲ ਨਹੀਂ। ਧਰਮ ਨੂੰ ਧਰਮ ਰਹਿਣ ਦਿਓ, ਧਰਮ ਨੂੰ ਕਰਮ 'ਚ ਨਾ ਬਦਲੋ। ਇਹੀ ਸਵਰਗ ਹੈ, ਇਹੀ ਮੁਕਤੀ ਹੈ, ਇਹੀ ਸ਼ਕਤੀ ਹੈ ਜਿਹਦੇ ਨਾਲ ਮੁਕਤੀ 'ਚ ਭੁਗਤੀ 'ਚ ਮੁਕਤੀ ਹੋ ਜਾਂਦੀ ਹੈ। ਗੱਲ ਕੋਈ ਵੱਖਰੀ ਨਹੀਂ, ਪਰਸਾ ਪਰਸੂ ਪਰਸਰਾਮ ਇਸ ਮਾਇਆ ਕੇ ਤੀਰ ਨਾ, ਗਲਤ ਇੱਕੋ ਹੀ ਹੈ, ਮੁੱਢ ਤਾਂ ਉਹ ਹੀ ਹੈ, ਦਾਤ ਸਾਰੀ ਅਕਾਲ ਪੁਰਖ ਦੀ ਹੈ, ਵਰਤ ਕਿਸੇ ਲਓ। ਮੈਂ ਇੱਕ ਕਥਾਕਾਰ ਨੂੰ ਕਿਹਾ, ਮੈਂ ਕਿਹਾ ਜੀ ਕਥਾਕਾਰ ਜੀ, ਆ ਜਿੰਨਾ ਸ਼ਾਸਤਰ ਤੇ ਮਸਾਲਾ ਲਾਉਂਦੇ ਹੋ ਇਹਦੀ ਥਾਂ ਤੇ ਸਿੱਧੀਆਂ ਸਿੱਧੀਆਂ ਸਿੱਖੀ ਵਾਲੀਆਂ ਗੱਲਾਂ ਕਰੋ, ਕਿਉਂਕਿ ਸਿੱਖੀ 'ਚ ਪ੍ਰਚਾਰ ਦਾ ਤਾਂ ਕੋਈ ਹੋਰ ਤਰੀਕਾ ਹੈ ਨਹੀਂ, ਮੰਜੀ ਸਾਹਿਬ ਦਾ ਪ੍ਰਚਾਰ ਹੈ। ਗੱਲ ਘਰ ਵਾਲੀ ਕਰੋ, ਘਰੇਲੂ ਗੱਲ ਕਰੋ, ਉਹ ਕਰੋ ਜਿਹੜੀ ਤੁਹਾਡੇ ਅਨਪਾਂ ਵਿੱਚ ਆਈ ਹੈ। ਆਹ ਜਿਹੜਾ ਨਾਲ ਹੈ ਉਹ ਬੁੱਢੀ ਝਾਟੀ, ਉਹ ਬੁੱਢੀ ਮਾਈ ਦਾ ਝਾਟਾ ਉਣ ਦਿੰਦੇ ਹੋ, ਮੈਂ ਕਿਹਾ ਇਹਦੇ ਨਾਲ ਕੋਈ ਗੱਲ ਨਹੀਂ ਬਣਦੀ, ਇਹਦੇ ਨਾਲ ਕੋਈ ਗੱਲ ਬਣਦੀ ਨਹੀਂ। ਕਹਿਣ ਲੱਗਾ ਯੋਗੀ ਜੀ ਤੁਹਾਡਾ ਤਾਂ ਚੱਲ ਗਿਆ ਫੌੜ, ਤੁਸੀਂ ਤਾਂ ਕਰੋ ਪੁੱਠੀਆਂ ਕਰੋ ਸਿੱਧੀਆਂ, ਤੁਸੀਂ ਤਾਂ ਕਰੀ ਆਉਂਦੇ, ਤੁਹਾਡੀ ਤਾਂ ਹੋ ਗਈ ਮੌਜ ਅਤੇ ਸਾਡਾ ਕੰਮ ਕੋਈ ਨਹੀਂ ਬਣਿਆ। ਮੈਂ ਕਿਹਾ ਜੀ ਇਹ ਬਣਨਾ ਵੀ ਨਹੀਂ, ਕਿਉਂਕਿ ਅਕਸਰ ਅਕਾਲ ਪੁਰਖ ਵੇਖਣ ਵਾਲਾ, ਜਿੱਤ ਤਾਂ ਹਮੇਸ਼ਾ ਸੱਚ ਦੀ ਹੈ, ਯੋਗੀ ਜੀ ਦੀ ਤਾਂ ਕੋਈ ਜਿੱਤ ਹੈ ਨਹੀਂ। ਯੋਗੀ ਜੀ ਕੀ ਆਉਂਦੇ ਨੇ, ਇੱਕ ਮੋਟੀ ਜੀ ਗੱਲ, ਰਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾ ਹੈ। ਆਪਾਂ ਜਦੋਂ ਭਾਈ ਸਾਹਿਬ ਅਮਰੀਕਾ ਗਏ, ਹੁਣ ਤਾਂ ਤੁਸਾਂ ਮਹਾਰਾਜ ਦਾ ਬੜਾ ਸੋਹਣਾ ਗੁਰਦੁਆਰਾ ਬਣਾ ਲਿਆ, ਅਸਾਰਾ ਜੀ ਕੀਤਾ ਚਲੋ ਗੁਰਦੁਆਰੇ ਮੱਥਾ ਟੇਕ ਆਈਏ। 450 ਮੀਲ 'ਤੇ ਗੁਰਦੁਆਰਾ ਸੀ, ਬੜਾ ਇਤਿਹਾਸਕ ਗੁਰਦੁਆਰਾ ਸੀ, ਮੱਥਾ ਟੇਕਣ ਲੱਗੇਗਾ ਵੀ ਮੱਥਾ ਟੇਕਣ ਜਾਣਾ ਚਾਹੀਦਾ। ਕੁਰਸੀਆਂ ਡਠੀਆਂ, ਬੂਟ ਪਾ ਕੇ ਬੈਠੇ, ਸਿਰੋਂ ਨੰਗੇ, ਮਹਾਰਾਜ ਉਹਨਾਂ ਉੱਥੇ ਟੰਗਿਆ ਜਿੱਥੇ ਮਹਾਰਾਜ ਦੀ ਕਲਗੀ ਹੈ ਉੱਤੇ। ਮੈਂ ਪੁੱਛਿਆ, ਮੈਂ ਸੋਚਿਆ ਚਰਚ ਆ ਗਏ ਹਾਂ ਨਾਲ 5-7 ਤਾਜ਼ੇ ਤਾਜ਼ੇ, ਕੋਈ ਐਡੇ ਲੰਮੇ ਚੌੜੇ ਉਦੋਂ ਸਿੱਖ ਨਹੀਂ ਸਨ ਹੁੰਦੇ, ਗੁਜ਼ਾਰੇ ਚੁੱਕੇ ਸਨ, ਇਹ ਅੰਦਰ ਨਾ ਵੜਨ, ਇਹ ਕਹਿਣ ਗਲਤ ਥਾਂ 'ਤੇ ਆ ਗਏ ਹਾਂ। ਮੈਂ ਕਿਹਾ ਬਾਹਰ ਤਾਂ ਸਿੱਖ ਟੈਂਪਲ ਲਿਖਿਆ ਠੀਕ ਹੀ ਹੋਣਾ, ਇਹ ਕਹਿੰਦੀ ਨਹੀਂ ਗਲਤ, ਇਹ ਮੇਰੇ ਕਿਹਾ ਸਿੱਖ ਵੇਚ ਗਏ ਨੇ ਅਤੇ ਕਿਸੇ ਹੋਰ ਖਰੀਦ ਲਿਆ। ਮੈਂ ਕਿਹਾ ਚਲੋ ਅੰਦਰ ਜਾ ਕੇ ਪੁੱਛੀ, ਅੰਦਰ ਪੁੱਛਿਆ, ਆਖ ਲਿਆ ਆਓ ਟੈਂਪਲ 'ਤੇ ਤੁਸੀਂ ਯੋਗੀ ਜੀ, ਆਓ ਜੀ ਧੰਨ ਪਾਗ ਨੇ। ਮੈਂ ਕਿਹਾ ਧੰਨ ਪਾਗ ਨਹੀਂ, ਪਾਗ ਤਾਂ ਸਾਡੇ ਸੜ ਗਿਆ ਵੇਖ ਕੇ ਹੀ, ਆਹ ਜੋ ਕੁਝ ਤੁਸਾਂ ਗੁਰੂ ਨਾਲ ਕੀਤੀ ਹੋਈ ਇਹ ਤਾਂ ਬੜਾ ਬੁਰਾ ਹਾਲ ਹੈ। ਪੁੱਛਿਆ ਗਿੱਛਿਆ, ਕਹਿਣ ਲੱਗੇ ਜੀ ਸਾਡੇ ਕੋਲ ਤਾਂ ਸ਼੍ਰੋਮਣੀ ਕਮੇਟੀ ਦੀ ਚਿੱਠੀ ਵੀ ਹੈ, ਇੱਕ ਜਣਾ ਨੱਸ ਕੇ ਕਾਰ 'ਤੇ ਲੈ ਨਾ ਆਇਆ, ਪੜ੍ਹ ਕੇ ਸੁਣਾਤੀ। ਮੈਂ ਕਿਹਾ ਜਦੋਂ ਇਹ ਚਿੱਠੀ ਲਿਖੀ ਸੀ ਜਵਾਬ ਤੋਂ ਸੁਣਾ ਦਿੱਤਾ, ਜਿਹੜੀ ਚਿੱਠੀ ਲਿਖੀ ਸੀ ਉਹ 'ਚ ਕੀ ਲਿਖਿਆ ਸੀ? ਅਜੇ ਜੀ ਉਹਦਾ ਅਸਾਂ ਲਿਖਿਆ ਸੀ ਵੀ ਸਾਡੇ ਇੱਥੇ ਸਾਰੇ ਬੁੱਢੇ ਬੁੱਢੇ, ਉਹਨਾਂ ਨੂੰ ਬੜੀ ਤਕਲੀਫ ਹੈ ਅਤੇ ਜੇ ਹੋ ਸਕੇ ਤਾਂ ਕਦੇ ਕੁਰਸੀ 'ਤੇ ਬਹਿ ਜਾਣ, ਮਹਾਰਾਜ ਦੀ ਤਾਬਿਆ ਅੱਜ ਤਾਂ ਠੀਕ ਹੈ। ਅਤੇ ਉਹਦਾ ਜਵਾਬ ਆ ਗਿਆ ਠੀਕ ਹੈ। ਮੈਂ ਕਿਹਾ ਤਾਂ ਆਹ ਸਾਰੇ 9x9 ਸਾਰੇ 40 ਸਾਲਾਂ ਤੋਂ ਥੱਲੇ ਹੋ, ਤੁਹਾਨੂੰ ਕਿਹੜੇ ਪਾਸੇ ਬਈ ਪਾਂ ਪਈ? ਇਹ ਕੁਰਸੀਆਂ ਡੱਠੀਆਂ ਨੇ, ਅੱਗੇ ਦੇਖੋ ਜੀ ਗੁਰੂ ਸਾਹਿਬ ਨੂੰ ਕੀ ਫਰਕ ਪੈਂਦਾ, ਇਹ ਤਾਂ ਬੜੇ ਤਾਂ ਨੇ ਅਖੇ। ਮੈਂ ਕਿਹਾ ਗੁਰੂ ਸਾਹਿਬ ਤਾਂ ਸਦਾ ਹੀ ਤਾਂ ਰਹਿੰਦੇ ਨੇ, ਇੱਥੇ ਛੱਤ ਪਾੜ ਕੇ ਤਾਂ ਕੋਠੇ 'ਤੇ ਹੀ ਟੰਗ ਦਿਓ, ਥੱਲੇ ਦਿਸਣੇ ਹੀ ਨਹੀਂ ਚਾਹੀਦੇ। ਇੱਕ ਥਾਂ ਲੰਗਰ ਖਾਣ ਗਏ, ਉੱਥੇ ਬੀਰ ਦਾ ਅਤੇ ਬੀਫ ਦੀਆਂ ਸੈਂਡਵਿਚਾਂ ਦਾ ਲੰਗਰ ਸਰਵ ਕਰ ਦਿੱਤਾ, ਭੁੱਖੇ ਭਾਣੇ ਵਾਹਿਗੁਰੂ ਵਾਹਿਗੁਰੂ ਕਰਦੇ ਟੁਰਿਆ ਵਾਪਸ ਵੀ ਸੱਚੇ ਪਾਤਸ਼ਾਹ ਪਤਾ ਨਹੀਂ ਉਹਨੇ 14 ਵਰੇ ਲੜੇ। ਇੱਕ ਥਾਂ 2 ਤੜੇ ਲੜ ਪਿਆ ਵੀ ਮੈਂ ਅੱਜ ਗੁਰੂ ਲੈ ਜਾਣਾ, ਉਹਨੇ ਆਖਿਆ ਮੈਂ ਗੁਰੂ ਲੈ ਜਾਣਾ, ਉਹਨੇ ਜੱਫਾ ਮਾਰ ਲਿਆ मैं वेख्या पे इन्हां ते गुरु महाराज की देह नूं दो कर देना, असां जाके विचों जफा मार के छाती ना ला लिया। हाली तक उदों की कंड सीधी नहीं हुई, मेरे ख्याल 11 के 12 थां तो टुटी, मैनू ही कुट कढ़िया। लड़ाई उन्हां दी आपस विच, ते लड़ाई बड़ी सादी जी कि मैं गुरु घर ले जाना है, ते इंज घर ले जाईदा जे गुरु आ वेख लो। महाराज दे प्रकाश होए ते उधरों फड़ लिया पीड़ा, उन्हें उधरों फड़ लिया, उधरों खिचन, उधरों खिचन। मैं क्या महाराज की देह तो बचाओ, वह तो जो वेखी जाएगी। समा बड़ा हो गया, मैं इसे विषय से बोलना है। धर्म करम ते इशनान ते ध्यान, दो दिन, एक कल का दिन असं थोड़े को आया, परसों सवेरे तुम्हें फतेह गजा जानी है। महाराज के हुक्म नाल आए हैं, महाराज के हुक्म नाल चले जाएंगे, कोई गल ऐसी नहीं, सिर्फ तुहाडे नाल सांझी करन आए हैं। कोई तारीफ नहीं चाहिए, ना तुहाडी असां तारीफ करनी है, गल बड़ी दिल की करने हैं। जे तुहाडे दिल च किरे स्थान होवे ते बाल हो, नहीं होवे ते जिथे इं बारलम अगे कर दो, ये भी कर छड़िया जे। पर एक गल अखीर ते कह दें, प्या सारिया तुहाडियां जिहड़ियां फूकां फाकां ने इत्थों दियां ठीक ले, जिसले अंत समय करूड़ू वजना ना प्यारिया, उसले गल आ जिहड़ी मैं हुण आखी यही चेते आउणी। ऐ जात जोर जिहड़ा इत्थे दा ना तुहाडा, यह अगे है नहीं, ते फिर उसले जो सोचोगे प्या गुआली अगली लाए ना पई ते बनिया की। आओ महाराज का शब्द एक पढ़ लीए। संतां कहा सी भी पढ़ाया करो, मैनु आ चेते आ गया, एको ही तोखा एक ही सूत्र है, आप सहाई होया सच्चे का सच्चा टोया। असां नूं कीर्तन रंग च भी उत्थे टेप च म्यूजिक च लिआंदा है, लेकिन आओ इहदा जाप थोड़ा जिहा कर लईए, इहनूं पढ़ो। गुरु दे सारे सिखो गुरु की हाजरी च बैठे हो, आप सहाई होया सच्चे दा सच्चा टोया, इनू जपो जपो। इको सूत्र पढ़ना है, बीबीओ जिस तरह इन पढ़ने वास्ते माई भागो की सेध तुहानू है, इसे तरह ही घर सवेरे उठ के ते गुरबाणी पढ़िया करो, ताकि घराले मारदा तुहाडा घर वाला भी किसे थाए आ जाए। ये मुड़े आए त्यागी जड़ा है, गुरु त्याग दिता ना। आ बहुत मैमरिया मुमरिया करन दी कहानियां कौनियां पाण दी बात नहीं, ये जमीन है, ये तो जड़ फड़दी है। जिस घर की स्त्री औरत ने आपा गुरु नूं देता, उस घर च कोई कलेश कोई काल व्यापर नहीं सकता। इस करके तुहानू ये धर्म करम की थ्यूरी च सांझ दे चले हां, कि जेकर कोई गल नहीं टल सकती तो अरदास की बड़ी ताकत है। पावर ऑफ द गॉड इज बेस्टोड इन द प्रेयर। ये जिहड़ी अरदास है, इहदे च बड़ी ताकत है। आप अमृत वेले उठ के अरदास करिया करो, उस अरदास दा फल आप जी नूं मिलेगा, आप दे सारे सरबंस नूं मिलेगा। ये गुरु बाबे वालों सेवा लगी है, वैस्टर्न हैमिसफीयर ते साउथ ईस्ट एशिया दी संगत दी सेवा करनी, इस फर्ज बनो आपे ही आ जाईदा। तुसां बड़ा मान बख्शिया पर तुसां साडियां सच्चियां ते कौड़ियां गल्लां सुनन आ जांदे हो। कहिंदे प्यार नाल कोई तुहानू ला के नहीं कहिंदे, ਜਿਹੜਾ ਸੁੱਤਾ ਆ ਬਿਲਕੁਲ ਹੀ ਨਾ ਉੱਠੇ, ਉਹਨੂੰ ਫਿਰ ਅੰਗੂਰਾ ਮਾਰ ਕੇ ਉਠਾਉਣ ਦੀ ਬਾਤ ਹੈ? ਕਿਸੇ ਕਿਹਾ ਹੋਏ ਕਿਉਂ ਪਿਆ ਕਹਿੰਦਾ ਜਾਗਤੇ ਰਹੀਓ, ਕੋਈ ਇਹਦੇ ਨਾਲ ਕੀ ਹੋ ਚੱਲਿਆ? ਉਹ ਕਹਿਣ ਲੱਗਾ ਚੋਰ ਨੂੰ ਇਹ ਤਾਂ ਪਤਾ ਰਹਿ ਗਿਆ ਸਾਰੇ ਪਿੰਡ 'ਚ ਇੱਕ ਤਾਂ ਜਾਗਦਾ ਹੈ। ਚੋਰੀ ਤਾਂ ਜਿਹੜੀ ਹੋਈ ਜਾਣੀ ਹੋ ਜਾਣੀ, ਮੈਂ ਕੋਈ ਸਾਰਿਆਂ ਘਰਾਂ ਦੀਆਂ ਸੰਨਾਂ ਥੋੜ੍ਹੀਆਂ ਰੋਕਣ ਡਿੱਠਾ ਆ, ਲੇਕਿਨ ਉਹ ਇਹ ਤਾਂ ਖਬਰਦਾਰੀ ਹੋਵੇ ਵੀ ਕੋਈ ਤਾਂ ਜਾਗਦਾ। ਤਾਂ ਇਹ ਕੋਈ ਆਪਾਂ ਨੂੰ ਉੱਥੇ ਆ ਕੇ ਤੁਹਾਨੂੰ ਕਹਿਣ ਦੀ ਗੱਲ ਨਹੀਂ, ਗੱਲਾਂ ਅਸੀਂ ਬੜੀਆਂ ਸਾਦੀਆਂ ਕਰਨੇ ਹਾਂ, ਕੋਈ ਬੜੇ ਲੰਮੇ ਚੌੜੇ ਗ੍ਰੰਥ 'ਤੇ ਤੁਹਾਨੂੰ ਝਾੜਦੇ ਨਹੀਂ, ਉਹ ਤਾਂ ਅਮਰੀਕਾ ਵਾਸਤੇ ਰੱਖੇ, ਉੱਥੇ ਤਾਂ ਅਸੀਂ ਇਹਨਾਂ ਨੂੰ ਉਹ ਪਲਸਤਰ ਕਰਨੇ ਰਹਿ ਗੁਰੂ ਦਾ ਨਾਂ। ਤੁਹਾਨੂੰ ਆ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਮਝਾ ਜਾਈਦਾ, ਤਾਂ ਕਿ ਤੁਹਾਡੇ 'ਚੋਂ ਵੀ ਜੇ ਕਿ ਸਾਰੀ ਸਾਧ ਸੰਗਤ 'ਚ ਕੋਈ ਇੱਕ ਬੰਦਾ ਉੱਠ ਪਵੇ ਗੁਰੂ ਵਾਲਾ, ਅਤੇ ਤੁਸੀਂ ਵੀ ਇਸ ਤਰ੍ਹਾਂ ਹੀ ਬਹਿ ਕੇ ਸਿੱਧੀਆਂ ਸਿੱਧੀਆਂ ਗੱਲਾਂ ਕਰਨ ਲੱਗ ਪਓ ਘਰ 'ਚ ਵੀ ਅਤੇ ਬਾਹਰ ਵੀ, ਇਹ ਤਾਂ ਫਿਰ ਇਹ ਸਾਬਤ ਹੋ ਜਾਏਗਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਆਪ ਵੀ ਤਰ ਜਾਂਗੇ, ਟੱਬਰ ਵੀ ਤਰ ਜਾਏਗਾ, ਆਂਢ ਗੁਆਂਢ ਵੀ ਤਰ ਜਾਏਗਾ, ਸਰਬੰਸ ਤਰ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ।
ਗੁਰੂ ਪਿਆਰਿਓ, ਅਸੀਂ ਆਪ ਜੀ ਦਾ ਧਿਆਨ ਇੱਕ ਜ਼ਰੂਰੀ ਗੱਲ ਵੱਲ ਦਿਵਾਉਣਾ ਚਾਹੁੰਦੇ ਹੋਏ ਬੇਨਤੀ ਕਰਦੇ ਹਾਂ ਕਿ ਜੇ ਆਪ ਜੀ ਘਰ ਵਿੱਚ, ਪਰਿਵਾਰ ਵਿੱਚ ਅਤੇ ਬੱਚਿਆਂ ਨਾਲ ਗੱਲਬਾਤ ਪੰਜਾਬੀ ਵਿੱਚ ਕਰਦੇ ਹੋ ਤਾਂ ਆਪ ਧੰਤਾ ਜੋ ਹੋ, ਜੇ ਕੁਝ ਕਸਰ ਹੈ ਤਾਂ ਅੱਜ ਤੋਂ ਇਸ ਪਾਸੇ ਖਾਸ ਧਿਆਨ ਦਿਓ। ਬੱਚਿਆਂ ਪਾਸ ਪੰਜਾਬੀ ਵਿੱਚ ਗੱਲਬਾਤ ਕਰਨ ਦਾ ਸਮਾਂ ਕੇਵਲ ਘਰ ਵਿੱਚ ਹੀ ਹੈ, ਸਕੂਲ ਵਿੱਚ, ਦੋਸਤਾਂ ਵਿੱਚ, ਘਰ ਦੇ ਨੌਕਰਾਂ ਚਾਕਰਾਂ ਨਾਲ ਤਾਂ ਇਹ ਸਮਾਂ ਉਹਨਾਂ ਨੂੰ ਮਿਲ ਹੀ ਨਹੀਂ ਸਕਦਾ। ਜ਼ਰਾ ਸੋਚੋ, ਜੇ ਬੱਚੇ ਪੰਜਾਬੀ ਬੋਲ ਤੇ ਸਮਝ ਨਹੀਂ ਸਕਣਗੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਤੇ ਸਮਝਣਾ ਤਾਂ ਇੱਕ ਪਾਸੇ ਰਿਹਾ, ਉਹ ਗੁਰਦੁਆਰੇ ਜਾ ਕੇ ਕੀ ਲਾਭ ਪ੍ਰਾਪਤ ਕਰ ਸਕਣਗੇ? ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧ ਕਿਵੇਂ ਜੋੜਨਗੇ? ਆਪਣਾ ਜਨਮ ਕਿਵੇਂ ਸਫਲ ਕਰ ਸਕਣਗੇ? ਹੋ ਸਕਦਾ ਹੈ ਆਪ ਜੀ ਨੇ ਇਸ ਪਾਸੇ ਕਦੀ ਧਿਆਨ ਨਾ ਦਿੱਤਾ ਹੋਵੇ, ਅਸੀਂ ਤਾਂ ਉਸ ਦਾਤੇ ਦਾ ਸੁਨੇਹਾ ਆਪ ਪਾਸ ਪਹੁੰਚਾ ਰਹੇ ਹਾਂ। ਜੇ ਕੁਝ ਉਨਤਾਈ ਹੈ ਤਾਂ ਧਿਆਨ ਦਿਓ ਤੇ ਉਹ ਪੂਰੀ ਕਰੋ। ਆਪ ਜਿਤਨੀਆਂ ਵੱਧ ਤੋਂ ਵੱਧ ਜਵਾਨਾਂ ਬੱਚਿਆਂ ਨੂੰ ਪੜ੍ਹਾਓ ਅੱਛਾ ਹੈ, ਪਰ ਪੰਜਾਬੀ ਤਾਂ ਸਿੱਖੀ ਦਾ ਮੁੱਢ ਅਥਵਾ ਫਸਟ ਸਟੈਪ ਹੈ, ਸਿੱਖੀ ਦਾ ਧੁਰਾ ਹੈ। ਇੱਕ ਅੰਗਰੇਜ਼ ਮੁਦੱਬਰ ਨੇ ਠੀਕ ਹੀ ਤਾਂ ਕਿਹਾ ਸੀ ਕਿ ਜਿਸ ਕੌਮ ਨੂੰ ਕਮਜ਼ੋਰ ਕਰਨਾ ਹੋਵੇ ਉਸਦੀ ਬੋਲੀ ਖੋਹ ਲਵੋ, ਪਰ ਅਸੀਂ ਤਾਂ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਰਹੇ ਹਾਂ। ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਮੁਗਲ ਰਾਜ ਦਾ ਸਮਾਂ ਸੀ, ਹਿੰਦੀ ਜਨਤਾ ਕਮਜ਼ੋਰ ਤੇ ਨਿਟਾਲ ਹੋ ਚੁੱਕੀ ਸੀ। ਮਹਾਰਾਜ ਜੀ ਨੇ ਇਸ ਕੌਮ ਘਾਤਕ ਵਾਤਾਵਰਨ ਨੂੰ ਅਨੁਭਵ ਕੀਤਾ ਤੇ ਬਾਣੀ ਵਿੱਚ ਫਰਮਾਇਆ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਇਹ ਹਿੰਦੀ ਜਨਤਾ ਨੂੰ ਹਲੂਣਾ ਸੀ ਕਿ ਤੁਸੀਂ ਆਪਣਾ ਧਰਮ ਇਮਾਨ ਛੱਡ ਕੇ ਮਲੇਛਾਂ ਦੀਆਂ ਮਰਿਆਦਾ ਅਪਣਾ ਕੇ ਘਰ ਘਰ ਮੀਆਂ ਬਣੇ ਹੋਏ ਹੋ ਤੇ ਆਪਣੀ ਬੋਲੀ ਵੀ ਤਿਆਗ ਦਿੱਤੀ ਹੈ। ਸੋ ਗੁਰੂ ਪਿਆਰਿਓ, ਆਪਣਾ ਫਰਜ਼ ਪਛਾਣੋ, ਕੇਵਲ ਆਪਣਾ ਘਰ ਹੀ ਨਹੀਂ ਬਲਕਿ ਆਪਣੇ ਹੋਰ ਸੱਜਣਾ ਮਿੱਤਰਾਂ ਨੂੰ ਵੀ ਇਹ ਸੁਨੇਹਾ ਦੇ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਪੰਜਾਬੀ ਬੋਲਣ ਤੇ ਪੰਜਾਬੀ ਪੜ੍ਹਨ ਲਈ ਸੰਗਤਾਂ ਨੂੰ ਸੁਚੇਤ ਕਰੋ। ਅੱਗੋਂ ਦਾਤੇ ਦਾ ਆਪਣਾ ਕੰਮ ਹੈ, ਆਪ ਹੀ ਸਹਾਈ ਹੋਏਗਾ। ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।